अंतर अज्ञान दुख परम है। अंतर में ना हृदय दे अंदर अज्ञान ज्ञान दी अनहोंद आखदे ने अज्ञान ज्ञान दी अनहोंद नू आख्या अज्ञान अनेरा। गुरु दा चानना जद तक नहीं अंदर हनेरा है, अंदर अज्ञानता दा हनेरा है। अंतर अज्ञान ते ए अज्ञानता ही दुख है। अंतर अज्ञान दुख परम है। अज्ञानता दा हनेरा परम दा हनेरा ए हन अंदर दुख तोड़े, ए दुख पैदा कर दे। अंतर अज्ञान दुख परम है। अज्ञानता दुख नू जन्म देंदी है, अज्ञानता परमानु जन्म देंदी है। विच पड़दा दूर प्यास और ए दुख और ए परम पड़दा खड़ा कर देंदे ने तुहाडे विच और परमात्मा दे विचकार। यही दुख यही परम एक स्क्रीन बन जांदे ने, एक पर्दा तुहाडे और परमात्मा दे विचकार। हालांकि है तुहाडे अंदर ही हो पर परमात्मा दिस नहीं पैंदा। इसे नु आख्या पांबीरी के पात पार दो बिन देखे दूर आयो। ओ पर्दा पै जांदा है विच ते फिर दिसदा नहीं, दूर जापदा है, फिर परमात्मा किते दूर नजर आउंदा है, नेड़े हुंदा होया भी ओ दिसदा नहीं। तो बिन सतगुरु हां जी अंतर अज्ञान दुख परम है। विच पड़दा दूर प्यास
बिन सतगुरु भेटे कंचन ना थिए मन मुख लो बूढ़ा बिड़ी पास।
बिन सतगुरु भेटे कंचन ना थिए ए जड़ा मन है गुरु नू मिलिया बगैर ए सोना नहीं बनदा। कंचन ना थी ए कंचन आखदे ने सोना। बिन सतगुरु पेटे गुरु नू पेटे बिना कंचन ना थी ए मन सोना नहीं बन सकदा। मनमुख लो मनमुख ते है कि लोहा है निरा लोहा। लो आखदे ने लोहे नू। मनमुख लो बूढ़ा डूब जांदा है बेड़ी पास। हालांकि बेड़ी कोल है नजदीक है फिर भी डूब जांदा है। बेड़ी की है गुरु दी बेड़ी। वाणी रूप बेड़ी कोल है नजदीक ही है फिर भी डूब रहा है। तो मंदे भाग नहीं ते की है। किश्ती होवे कोल बेड़ी होवे कोल ते फिर भी डूबे तो फिर ये माड़ी किस्मत नहीं ते की है। तो यही आख रहे ने बिन सतगुरु पेटे कंचन ना थी है। जदो तक गुरु नू पेटिया ना जाए ए मन सोना नहीं बन सकता, ए मन कंचन नहीं हो सकता। मनमुख लो ए मनमुख ते है लोहा। बूढ़ा ए डूब जांदा है बेड़ी पास। बेड़ी कोल हुंदे हैं गुरु कोल हुंदा है लेकिन नजर नहीं आ रहा। गुरु कोल है गुरु कोल हुंदा होया दिस नहीं रहा। गुरु गुरु करके ही नहीं दिस रहा तो बेड़ी कोल है फिर भी डूब रहा गोते खा रहा। हां
सतगुरु बहुत हर नाम है कित विद चढ़िया जाए।
तो बेड़ी की है बोहित आखदे ने बेड़ी नू। तो बेड़ी की है सतगुरु बोहित। तो बेड़ी है गुरु सतगुरु बोहित। हरी नाव है नाव भी आखदे ने बेड़ी नू। पाई ईश्वर ए बेड़ी है डुबदियां लई ए बेड़ी है नाम दी। गुरु बेड़ी है ईश्वर दा नाम बेड़ी है। कित बिद चढ़िया जाए उन्हें बेड़ी है कोल ते किवें चढ़िया जाए इस बेड़ी विच। हां जी किवें चढ़िया जाए कित बिद किस तरीके नाल चढ़िया जाए इस बेड़ी विच असवार होया जाए। हां जी
ਸਤਿਗੁਰ ਕੈ ਭਾਣੇ ਜੋ ਚੱਲੇ ਵਿੱਚ ਬੋਹਤ ਬੈਠਾ ਆਏ।
ਸਤਿਗੁਰ ਕੈ ਭਾਣੇ ਜੋ ਚੱਲੇ ਵਿੱਚ ਬੋਹਿਤ ਬੈਠਾ ਆਏ। ਤੋ ਬੇੜੀ ਵਿੱਚ ਬਹਿਣ ਦਾ ਤਰੀਕਾ ਇੱਕੋ ਹੀ ਆ ਕਿ ਆ ਭਾਣੇ ਵਿੱਚ ਚੱਲਣਾ, ਗੁਰੂ ਦੇ ਭਾਣੇ ਵਿੱਚ ਚੱਲਣਾ, ਗੁਰੂ ਦੀ ਸਿੱਖਿਆ ਤੇ ਚੱਲਣਾ, ਗੁਰੂ ਦੀ ਰਜ਼ਾ ਵਿੱਚ ਤੁਰਨਾ, ਇਹ ਹੈ ਬੇੜੀ ਵਿੱਚ ਸਵਾਰ ਹੋਣਾ। ਤੋ ਆਖਦੇ ਨੇ ਭਾਈ ਬੇੜੀ ਚ ਸਵਾਰ ਹੋਣਾ ਸਿੱਖੋ। ਕਿਵੇਂ ਸਵਾਰ ਹੋਈਦਾ? ਭਾਣਾ ਮੰਨਣਾ ਸਿੱਖੋ, ਰਜ਼ਾ ਵਿੱਚ ਆਉਣਾ ਸਿੱਖੋ, ਗੁਰੂ ਦਾ ਹੁਕਮ ਸੁਣੋ, ਇਹ ਹੈ ਬੇੜੀ ਵਿੱਚ ਸਵਾਰ ਹੋਣਾ। ਤੋ ਸਤਿਗੁਰ ਕੈ ਭਾਣੇ ਜੋ ਚੱਲੇ, ਜੋ ਗੁਰੂ ਦੀ ਰਜ਼ਾ ਵਿੱਚ ਤੁਰਨਾ ਸਿੱਖ ਜਾਂਦਾ ਏ, ਬੋਹਿਤ ਬੈਠਾ ਆਏ, ਮਾਨੋ ਉਹ ਬੋੜੀ ਬੇੜੀ ਵਿੱਚ ਚੜ ਗਿਆ, ਫਿਰ ਉਹ ਡੁੱਬ ਨਹੀਂ ਸਕਦਾ, ਉਹ ਜਹਾਜ਼ ਵਿੱਚ ਚੜ ਗਿਆ। ਹਾਂਜੀ,
ਧੰਨ ਧੰਨ ਬੜਭਾਗੀ ਨਾਨਕਾ ਜਿਨ੍ਹਾਂ ਸਤਿਗੁਰੂ ਲਏ ਮਿਲਾਏ।
ਧੰਨ ਧੰਨ ਵਡਭਾਗੀ ਨਾਨਕਾ ਜਿਨ੍ਹਾਂ ਸਤਿਗੁਰ ਲਏ ਮਿਲਾਏ। ਤੋ ਆਖਦੇ ਨੇ ਉਹ ਸਾਰੇ ਧੰਨਤਾ ਦੇ ਯੋਗ ਨੇ, ਵੱਡਾ ਭਾਗਾਂ ਵਾਲੇ ਨੇ, ਜਿਨ੍ਹਾਂ ਸਤਿਗੁਰੂ ਲਏ ਮਿਲਾਏ, ਜਿਨ੍ਹਾਂ ਗੁਰੂ ਨੇ, ਜਿਨ੍ਹਾਂ ਨੂੰ ਗੁਰੂ ਨੇ ਆਪਣੇ ਵਿੱਚ ਮਿਲਾ ਲਿਆ।
ਸ੍ਰੀ ਰਾਗ ਮਹਿਲਾ ਚੌਥਾ। ਹਾਂ ਪੰਥ ਦਸਾਈ ਨਿਤ ਖੜੀ, ਕੋਈ ਪ੍ਰਭ ਦਸੇ ਤਿਨ ਜਾਓ।
ਹਾਂ ਪੰਥ ਦਸਾਈ ਨਿਤ ਖੜੀ, ਕੋਈ ਪ੍ਰਭ ਦਸੇ ਤਿਨ ਜਾਓ। ਦਸਾਈ ਦਾ ਮਹਿਣਾ ਪੁੱਛਣਾ। ਹਾਂ ਪੰਥ ਦਸਾਈ ਨਿਤ ਖੜੀ। ਤੋ ਇੱਥੇ ਕੋਈ ਸਾਧਕ, ਕੋਈ ਪ੍ਰਭੂ ਨੂੰ ਚਾਹਣ ਵਾਲਾ ਪ੍ਰਭੂ ਦੇ ਮਿਲਣ ਦਾ ਰਾਹ ਪੁੱਛਦਾ ਹੈ। ਦਸਾਈ ਪੁੱਛਣਾ, ਹਾਂ ਮੈਂ, ਤੋ ਮੈਂ ਖੜਾ ਰਾਹ ਪੁੱਛਦਾ ਹੈ ਦੂਸਰਿਆਂ ਕੋਲੋਂ ਕਿ ਬਈ ਪ੍ਰਭੂ ਨੂੰ ਮਿਲਣ ਦਾ ਰਾਹ ਕਿਹੜਾ ਹੈ, ਕਿਹੜੇ ਰਸਤੇ ਤੁਰ ਕੇ ਈਸ਼ਵਰ ਨਾਲ ਮਿਲਿਆ ਜਾ ਸਕਦਾ ਹੈ। ਪੰਥ ਕਹਿੰਦੇ ਨੇ ਰਾਹ ਨੂੰ, ਹਾਂ ਮੈਂ ਦਸਾਈ ਪੁੱਛਦਾ ਹਾਂ। ਤੋ ਮੈਂ ਖੜਾ ਦੂਸਰਿਆਂ ਤੋਂ ਈਸ਼ਵਰ ਨੂੰ ਮਿਲਣ ਦਾ ਰਾਹ ਪੁੱਛਦਾ ਹਾਂ। ਹਾਂ ਪੰਥ ਦਸਾਈ ਨਿਤ ਖੜੀ, ਨਿਤ ਹਰ ਰੋਜ਼, ਹਮੇਸ਼ਾ ਹਰ ਰੋਜ਼ ਮੈਂ ਖੜਾ ਦੂਸਰਿਆਂ ਤੋਂ ਰਾਹ ਪੁੱਛਦਾ ਹਾਂ ਕਿ ਈਸ਼ਵਰ ਨੂੰ ਕਿਸ ਤਰ੍ਹਾਂ ਮਿਲਿਆ ਜਾ ਸਕੀਦਾ ਹੈ। ਕਿਉਂਕਿ ਜੇ ਕੋਈ ਐਸਾ ਇੱਕ ਅਦ ਮਿਲ ਜਾਏ ਜਿਸਨੇ ਕੁਛ ਪ੍ਰਾਪਤੀ ਕੀਤੀ ਹੈ, ਜਿਸਨੇ ਈਸ਼ਵਰ ਨੂੰ ਮਹਿਸੂਸ ਕੀਤਾ ਹੈ, ਜਾਣਿਆ ਹੈ, ਤੋ ਮੇਰਾ ਕੰਮ ਸੌਖਾ ਹੋ ਜਾਏਗਾ, ਉਹ ਸ਼ਾਇਦ ਮੈਨੂੰ ਸਹੀ ਰਸਤੇ ਪਾ ਸਕੇ। ਤੋ ਹਾਂ ਪੰਥ ਦਸਾਈ ਨਿਤ ਖੜੀ, ਕੋਈ ਪ੍ਰਭ ਦੱਸੇ, ਕੋਈ ਦੱਸੇ ਰਾਹ ਪ੍ਰਭੂ ਨੂੰ ਮਿਲਣ ਦਾ। ਤਿੰਨ ਜਾਓ, ਤਿੰਨ ਤੋਂ ਭਾਵ ਤਿੰਨਾਂ ਦੀ ਸਹਾਇਤਾ ਨਾਲ, ਤਿੰਨਾਂ ਦੀ ਮਦਦ ਨਾਲ, ਉਹਨਾਂ ਦੀ ਮਦਦ ਨਾਲ ਜਾਓ, ਮੈਂ ਫਿਰ ਈਸ਼ਵਰ ਕੋਲ ਪਹੁੰਚਾਂ, ਮੈਂ ਪ੍ਰਭੂ ਕੋਲ ਪਹੁੰਚਾਂ, ਮੈਂ ਉਸਦਾ ਮਿਲਾਪ ਹਾਸਲ ਕਰਾਂ। ਹਾਂਜੀ,
ਜਿੰਨੀ ਮੇਰਾ ਪਿਆਰਾ ਰਾਵਿਆ ਤਿੰਨ ਪਿੱਛੇ ਲਾਗ ਫਿਰਾਓ।
ਜਿੰਨੀ ਮੇਰਾ ਪਿਆਰਾ ਰਾਵਿਆ ਤਿੰਨ ਪਿੱਛੇ ਲਾਗ ਫਿਰਾਓ। ਜਿਨ੍ਹਾਂ ਨੇ ਮੇਰੇ ਪਿਆਰੇ ਨੂੰ ਮਾਣਿਆ, ਰਾਵਿਆ ਤੋਂ ਭਾਵ ਮਾਣਿਆ, ਜਿਨ੍ਹਾਂ ਨੇ ਮੇਰੇ ਪਿਆਰੇ ਪਰਮੇਸ਼ਰ ਨੂੰ ਜਾਣਨ ਦਾ ਆਨੰਦ ਮਾਣਿਆ, ਤਿੰਨ ਪਿੱਛੇ ਲਾਗ ਫਿਰਾਓ। ਮੈਂ ਤੇ ਉਹਨਾਂ ਦੇ ਪਿੱਛੇ ਪਿੱਛੇ ਪਈ ਫਿਰਦੀ ਹਾਂ, ਮੈਂ ਉਹਨਾਂ ਦੀ ਮਿਹਨਤ ਜੋਦੜੀ ਕਰਦੀ ਫਿਰਦੀ ਹਾਂ ਕਿ ਬਈ ਤੁਸੀਂ ਮਿਲ ਚੁੱਕੇ ਹੋ, ਮੈਨੂੰ ਵੀ ਦੱਸੋ ਮਿਲਣ ਦਾ ਰਾਹ ਕੀ ਹੈ, ਕਿਸ ਤਰੀਕੇ ਨਾਲ ਮਿਲਿਆ ਜਾ ਸਕਦਾ ਹੈ, ਮੈਂ ਵੀ ਕੀ ਕਰਾਂ, ਕਿਸ ਤਰ੍ਹਾਂ ਮਿਲਾਂ ਉਸ ਨੂੰ। ਤੋ ਜਿੰਨੀ ਮੇਰਾ ਪਿਆਰਾ ਰਾਵਿਆ, ਰਾਵਿਆ ਮਾਣਿਆ, ਜਿਹਨੇ ਮੇਰੇ ਪਿਆਰੇ, ਜਿਸ ਜਿਸ ਨੇ ਮੇਰੇ ਪਿਆਰੇ ਈਸ਼ਵਰ ਨੂੰ ਮਾਣਿਆ ਹੈ, ਜਾਣਿਆ ਹੈ, ਤਿੰਨ ਪਿੱਛੇ ਲਾਗ ਫਿਰਾਓ, ਮੈਂ ਉਹਨਾਂ ਦੇ ਪਿੱਛੇ ਪਿੱਛੇ ਲੱਗੀ ਫਿਰਦੀ ਹਾਂ। ਹਾਂਜੀ,
कर मिन्नत कर जोदड़ी मैं प्रभ मिलने का चाव।
कर मिन्नत कर जोदड़ी, मिन्नत और जोदड़ी दा अर्थ इको ही है, मिन्नतां करनिया, मिन्नतां करनिया, अर्जोई करनी। कर मिन्नत कर जोदड़ी, मैं उना दिया मिन्नतां कर दिया, मैं प्रभ मिलने का चाओ, मैं उना नु आख दिया कि मैनु भी चाहे ईश्वर नु मिलन दा, तो मेरी भी तुसी सहायता करो। हाँ जी।
मेरे भाई जना कोई मोह को हर प्रभ मेल मिलाए।
मेरे भाई जना कोई मोह को हर प्रभ मेल मिलाए। ऐ मेरे सतसंगी भरावो, कोई मेनू भी मेरे प्रभु नाल मिला देवे। मेरे भाई जना मेरे सतसंगी भरावो या मेरी सतसंगी भैनो, कोई मेनू भी ईश्वर नाल, खुदा नाल, परमात्मा नाल, परमेश्वर नाल मिला देवे। हाँ।
हो सतगुर विटो वारिया जिन हर प्रभ दिया दिखाए।
हो सतगुर विटो वारिया जिन हर प्रभ दिया दिखाए। तो मिन्त जोदड़िया तो बथेरिया दिया कीतिया, पर कम एको ही आया। कौन आया? गुरु। गुरु कम आया, गुरु ने राह दस्या। इस करके हों सतगुरु विटो वारिया। मैं हों मैं हुण मैं कुर्बान जाने आ, सतगे जाना गुरु तो। हों सतगुरु विटो वारिया जिन हर प्रभ दिया दिखाए जियो, जिने मैनू विखार दिता प्रभु, दर्शन करवा देते परमात्मा दे, तो मैं गुरु तो सदके जाना। हाँ जी।
रहाओ होए निमाणी टैपमा पूरे सतगुर पास।
हुण मिलन दी एक शर्त है, गुरु भी तदी सहाई हो सकेगा जे एक कम करो। तो की कम करना पड़ेगा? होए निमाणी टैपमा, निमाणे होना पड़ेगा, खाली होके गुरु पास आना पड़ेगा। जे परे होए आओगे तो गुरु भी कोई बहुती मदद ना कर सकेगा तुहाडी। जे गुरु तो सहायता पाड़दे हो ते अपने विचार छड के आने होवेगा गुरु को, फिर खाली होके आना पड़ेगा। जे परे आए ते गुरु को कुछ लै नहीं जा सकोगे। पाव की हंकार, अपने विचार सब त्याग के बिल्कुल निमाणे होके निम्रता विच गुरु दे सामने पेश होना पवेगा। तो ए है शर्त, होए निमाणी टैपमा पूरे सतगुर पास। ये गुरु अगे मैं बिल्कुल निमाणा होके टै पवां, उस अगे मैं निम्र हो जावां, बेनती जोदड़ी करां, तो फिर गुरु बख्शिश करेगा। हां जी।
निमाणिया गुरमान है गुर सतगुर करे सबाश।
और जड़े निमाणे होके गुरु को लाउंदे ने, गुरु उन्हां दा मान बन जांदा है। अपना हंकार छड के गुरु को लाओगे, गुरु अपना मान तुहानू बख्शेगा। तो जड़े निमाणे होके निताणे होके गुरु को लाउंदे ने, गुरु उन्हां दे बख्शिश करदा है, गुरु उन्हां नू वड्याई बख्शदा है। तो निमाणिया दा गुरु मान है, निताणिया दा गुरु सत्कार है। निमाणिया गुरमान है गुरु सतगुर करे शाबाश। ते जड़ा निमाणा होके गुरु अगे आउंदा है, गुरु उसनू थापड़ा देंदा है, शाबाश देंदा।
हां गुर सलाहे ना रजो मैं मेले हर प्रभ पास।
हां गुर सलाहे ना रजो ਮੈਂ ਗੁਰੂ ਨੂੰ ਸਲਾਹ ਕੇ ਹੁਣ ਰਜਦੀ ਨਹੀਂ ਜਾਂ ਰਜਦਾ ਨਹੀਂ। ਕਿਉਂ? ਕਿਉਂਕਿ ਗੁਰੂ ਨੂੰ ਮੈਨੂੰ ਮਿਲਾ ਦਿੱਤਾ, ਗੁਰੂ ਨੇ ਮੈਨੂੰ ਅਕਾਲ ਪੁਰਖ ਦੇ ਦਰਸ਼ਨ ਕਰਵਾ ਦਿੱਤੇ। ਤੋ ਹਉ ਸਲਾਹੀ ਨਾ ਰਜੂ, ਮੈਂ ਮੇਲੇ ਹਰ ਪ੍ਰਭ ਪਾਸ, ਜਿਸਨੇ ਮੈਨੂੰ ਉਹ ਦੂਰ ਦਿਸਦਾ ਪ੍ਰਭੂ ਬਿਲਕੁਲ ਨੇੜੇ ਵੀ ਖਾ ਦਿੱਤਾ, ਹਾਜ਼ਰ ਨਾਜ਼ਰ ਵੀ ਖਾ ਦਿੱਤਾ। ਹਾਂਜੀ,
ਸਤ ਗੁਰ ਨੂੰ ਸਭ ਕੋ ਲੋਚਦਾ, ਜੇਤਾ ਜਗਤ ਸਭ ਕੋਏ।
ਸਤਿਗੁਰ ਨੂੰ ਸਭ ਕੋ ਲੋਚਦਾ, ਜੇਤਾ ਜਗਤ ਸਭ ਕੋਏ। ਚਾਹਵਾਨ ਤੇ ਸਾਰਾ ਜਗਤ ਹੀ ਹੈ ਉਸਨੂੰ ਮਿਲਣ ਦਾ, ਉਸਦੇ ਦਰਸ਼ਨ ਪਾਉਣ ਦਾ ਚਾਹਵਾਨ ਸਾਰਾ ਸੰਸਾਰ ਹੀ ਹੈ। ਹਰ ਇੱਕ ਨੂੰ ਚਾਹਤ ਹੈ ਮਨ ਵਿੱਚ ਕਿ ਈਸ਼ਵਰ ਨਾਲ ਮਿਲਾਂ। ਤੋ ਸਤਿਗੁਰ ਨੂੰ ਸਭ ਕੋ ਲੋਚਦਾ, ਜੇਤਾ ਜਗਤ ਸਭ ਕੋਏ। ਇਹ ਸੰਸਾਰ ਵਿੱਚ ਜਿਤਨੇ ਜੀਵ ਹਨ ਸਭ ਕੋਈ ਦਰਸ਼ਨਾਂ ਨੂੰ ਲੋਚਦੇ ਨੇ। ਹਾਂਜੀ,
ਬਿਨ ਭਾਗਾਂ ਦਰਸ਼ਨ ਨਾ ਥੀਏ, ਭਾਗਹੀਣ ਬੈ ਰੋਏ।
ਬਿਨ ਭਾਗਾਂ ਦਰਸ਼ਨ ਨਾ ਥੀਏ, ਭਾਗਹੀਣ ਬੈ ਰੋਏ। ਲੇਕਿਨ ਚੰਗੇ ਭਾਗਾਂ ਤੋਂ ਬਿਨਾ ਅਕਾਲ ਪੁਰਖ ਦੇ ਦਰਸ਼ਨ ਨਹੀਂ ਹੁੰਦੇ, ਅਤੇ ਭਾਗਹੀਣ ਤੇ ਬਹਿ ਕੇ ਰੋਂਦੇ ਹੀ ਰਹਿੰਦੇ ਹਨ, ਉਹਨਾਂ ਦੇ ਭਾਗਾਂ ਵਿੱਚ ਦਰਸ਼ਨ ਨਹੀਂ ਹੁੰਦੇ ਜਿਹੜੇ ਭਾਗਹੀਣ ਹਨ। ਹੁਣ ਇਹ ਤੁਕ ਜ਼ਰਾ ਸਮਝਣ ਵਾਲੀ ਹੈ। ਕੋਈ ਇਹ ਸਮਝ ਬੈਠੇ ਕਿ ਭਾਗ ਤੇ ਉਸਨੇ ਬਣਾ ਦਿੱਤੇ ਅਕਾਲ ਪੁਰਖ ਨੇ, ਤੇ ਜਿਹੋ ਜਿਹੇ ਭਾਗ ਬਣਾ ਦਿੱਤੇ ਉਹੋ ਜਿਹੇ ਰਹਿਣਗੇ, ਜੇ ਚੰਗੇ ਭਾਗ ਬਣਾਏ ਤੇ ਦਰਸ਼ਨ ਹੋ ਜਾਣਗੇ, ਜੇ ਮੰਦੇ ਬਣਾਏ ਤੇ ਨਹੀਂ ਹੋਣਗੇ। ਐਸੀ ਮਾਨਤਾ ਗਲਤ ਹੈ, ਇਹ ਝੂਠੀ ਮਾਨਤਾ ਹੈ। ਇਨਸਾਨ ਆਪਣੇ ਭਾਗ ਆਪ ਬਣਾਉਂਦਾ ਹੈ, ਉਹ ਕਿਸ ਤਰ੍ਹਾਂ ਬਣਾਉਂਦਾ ਹੈ, ਇਹੀ ਗੱਲ ਕਈ ਵਾਰੀ ਮੈਂ ਸਮਝਾਈ ਹੈ ਤੁਹਾਨੂੰ, ਇਹ ਦ੍ਰਿੜ ਕਰ ਲੈਣ ਯੋਗ ਹੈ। ਪੂਰਬਲੇ ਕਰਮ, ਪਿਛਲੇ ਜਨਮਾਂ ਦੇ ਕਰਮ, ਉਹ ਸਾਡੀ ਆਤਮਾ ਦਾ ਸੰਸਕਾਰ ਬਣ ਜਾਂਦੇ ਨੇ। ਜੇ ਮੰਦਾ ਕਰਦੇ ਹਾਂ ਤੇ ਸਾਡਾ ਸੰਸਕਾਰ ਜੀਵਾਤਮਾ ਤੇ ਮੰਦਾ ਬਣਦਾ ਤੁਰਿਆ ਜਾਂਦਾ ਹੈ। ਜੇ ਚੰਗਾ ਕਰਦੇ ਹਾਂ ਤੇ ਸਾਡਾ ਆਤਮਾ ਦਾ ਸੰਸਕਾਰ ਚੰਗਾ ਬਣਦਾ ਜਾਂਦਾ ਹੈ। ਪਾਪ ਕਰੋਗੇ, ਪਾਪੀ ਸੁਭਾਅ ਬਣ ਜਾਏਗਾ। ਸੰਸਕਾਰ ਸੁਭਾਅ ਹੈ, ਆਤਮਾ ਦਾ ਸੁਭਾਅ ਪਾਪ ਕਰਨਾ ਹੋ ਜਾਏਗਾ। ਪੁੰਨ ਕਰੋਗੇ, ਸੁਭਾਅ ਬਣ ਜਾਏਗਾ ਪੁੰਨ ਕਰਨ ਦਾ। ਔਰ ਇਹ ਜੋ ਸੰਸਕਾਰ ਨੇ, ਇਹੀ ਲੇਖ ਨੇ, ਜੋ ਆਤਮਾ ਦੇ ਸੰਸਕਾਰ ਬਣ ਜਾਂਦੇ ਨੇ, ਜੋ ਆਤਮਾ ਦਾ ਸੁਭਾਅ ਬਣ ਜਾਂਦਾ, ਇਹੀ ਪੂਰਬਲੇ ਜਨਮਾਂ ਦੇ ਲੇਖ ਨੇ, ਇਹੀ ਪੂਰਬਲੇ ਜਨਮਾਂ ਦੇ ਭਾਗ ਨੇ। ਕੋਈ ਮਸਤਕ ਤੇ ਲੇਖ ਨਹੀਂ ਲਿਖੇ ਜਾਂਦੇ, ਕੋਈ ਕਲਮ ਨਾਲ ਨਹੀਂ ਲਿਖੇ ਜਾਂਦੇ, ਕੋਈ ਸਿਆਹੀ ਨਾਲ ਨਹੀਂ ਲਿਖੇ ਜਾਂਦੇ। ਔਰ ਰੱਬ ਲਿਖਣ ਨਹੀਂ ਆਉਂਦਾ, ਉਸਦੇ ਤੇ ਵੱਡੇ ਅਸੂਲ ਨੇ ਬਣਾਏ ਹੋਏ, ਇਹੀ ਉਸਦਾ ਅਸੂਲ ਹੈ ਵੱਡਾ। ਕੀ ਅਸੂਲ ਹੈ? ਜਿਹਾ ਬੀਜੇ ਸੋ ਲੁਣੇ, ਕਰਮਾ ਸੰਘੜਾ ਖੇਤ। ਇਹ ਤੇ ਤੁਹਾਡੇ ਕਰਮਾਂ ਦੀ ਖੇਤੀ ਹੈ, ਜਿਹੇ ਜਿਹਾ ਬੀਜ ਬੀਜੋਗੇ ਉਹ ਜਿਹਾ ਫਲ ਪਾ ਲਓਗੇ। ਮੰਦਾ ਬੀਜੋਗੇ ਮੰਦਾ ਫਲ ਨਿਕਲੇਗਾ, ਮੰਦੇ ਭਾਗ ਬਣਨਗੇ, ਮੰਦੇ ਸੰਸਕਾਰ ਬਣਨਗੇ। ਚੰਗਾ ਕਰੋਗੇ ਚੰਗੇ ਫਲ ਬਣਨਗੇ, ਚੰਗਾ ਸੰਸਕਾਰ ਬਣੇਗਾ, ਚੰਗਾ ਸੁਭਾਅ ਬਣ ਜਾਏਗਾ। ਅਗਲੀ ਜੂਨੀ ਵਿੱਚ ਜਦੋਂ ਆਤਮਾ ਜਾਏਗੀ, ਕਿਉਂਕਿ ਸਰੀਰ ਤੇ ਇੱਥੇ ਰਹਿ ਜਾਂਦਾ ਹੈ, ਆਤਮਾ ਅੱਗੇ ਜਾਂਦੀ ਹੈ ਤਾਂ ਫਿਰ ਜੀਵਨ ਹੈ। ਉਦੋਂ ਤੱਕ ਜੀਵਨ ਹੈ ਜਦੋਂ ਤੱਕ ਆਤਮਾ ਪਰਮਾਤਮਾ ਨਾਲ ਮਿਲ ਨਹੀਂ ਜਾਂਦੀ। ਤਾਂ ਜਦੋਂ ਅੱਗੇ ਫਿਰ ਜੀਵਨ ਵਿੱਚ ਜਾਓਗੇ, ਜੇ ਪਿਛਲੇ ਭਾਗ ਚੰਗੇ ਸਨ ਤੇ ਉਹ ਪੁਰਾਣੇ ਸੰਸਕਾਰ ਉੱਠਣਗੇ, ਸੁਭਾਅ ਜੋ ਬਣ ਚੁੱਕਿਆ ਆਤਮਾ ਦਾ ਉਹ ਅੱਗੇ ਫਿਰ ਚੰਗਾ ਕਰਨ ਨੂੰ ਪ੍ਰੇਰੇਗਾ। ਜੇ ਮੰਦਾ ਲੈ ਕੇ ਆਇਓ ਤੇ ਮੰਦਗੀ ਵੱਲ ਪ੍ਰੇਰੇਗਾ। ਇਹੀ ਹੈ ਭਾਗ, ਹੋਰ ਕੋਈ ਵੱਖਰੇ ਭਾਗ ਨਹੀਂ। ਉਂਝ ਬੈਠਾ ਕੋਈ ਈਸ਼ਵਰ ਨੂੰ ਦੋਸ਼ ਦੇਵੇ ਕਿ ਬਈ ਚੰਗੇ ਭਾਗ ਹੋਣਗੇ ਤੇ ਫਿਰ ਮਿਲਾਪ ਹੋਵੇਗਾ, ਫਿਰ ਤੇ ਪਰਮਾਤਮਾ ਦੋਸ਼ੀ ਹੈ, ਫਿਰ ਤੇ ਇਨਸਾਨ ਦੋਸ਼ੀ ਕੋਈ। ਅਗਰ ਸਭ ਕੁਛ ਪਰਮਾਤਮਾ ਹੀ ਕਰ ਰਿਹਾ, ਤੁਹਾਡੇ ਵਾਸਤੇ ਕੁਛ ਨਹੀਂ, ਤਾਂ ਫਿਰ ਤੇ ਪਰਮਾਤਮਾ ਦੋਸ਼ੀ ਹੈ। ਜੇ ਮਿਲਾਪ ਨਹੀਂ ਹੁੰਦਾ, ਜੇ ਭਗਤੀ ਨਹੀਂ ਕਰ ਰਹੇ, ਤੇ ਫਿਰ ਤੇ ਦੋਸ਼ੀ ਉਹ ਹੈ, ਫਿਰ ਤੁਹਾਡਾ ਦੋਸ਼ ਕਿੱਥੇ? ਔਰ ਇਹੀ ਗਲਤ ਗੱਲ ਸੰਸਾਰ ਵਿੱਚ ਬੜੇ ਮਹਾਤਮਾਵਾਂ ਨੇ ਬੇਸਮਝੀ ਕਰਕੇ ਕਈਆਂ ਨੇ ਪ੍ਰਚਲਿਤ ਕਰ ਦਿੱਤੀ। ਔਰ ਐਸੀ ਇਹ ਪ੍ਰਚਲਿਤ ਹੋਈ ਕਿ ਮਨੁੱਖ ਮੰਨਣ ਹੀ ਲੱਗ ਪਿਆ ਕਿ ਜੋ ਕੁਛ ਹੋ ਰਿਹਾ ਹੈ ਉਹੀ ਕਰਾ ਰਿਹਾ ਹੈ, ਤੇ ਸਾਡੇ ਵਾਸਤੇ ਕੁਛ ਨਹੀਂ। ਅਸੀਂ ਉੱਪਰੋਂ ਅੱਖਰਾਂ ਨੂੰ ਫੜ ਲੈਂਦੇ ਹਾਂ, ਅੱਖਰਾਂ ਦੇ ਭਾਵ ਨਹੀਂ ਫੜਦੇ, ਡੂੰਘਾਈ ਤੱਕ ਜਾਂਦੇ ਹੀ ਨਹੀਂ। ਔਰ ਇਸ ਵਿੱਚ ਬੜੀ ਸਹੂਲਤ ਹੈ ਇਹ ਕਹਿ ਲੈਣ ਵਿੱਚ ਕਿ ਦੋਸ਼ੀ ਪਰਮਾਤਮਾ ਹੈ, ਕਿਉਂਕਿ ਫਿਰ ਤੇ ਮੰਦਾ ਕਰਨ ਦੀ ਬੜੀ ਸਹੂਲਤ ਹੈ। ਕੋਈ ਕਹਿ ਨਹੀਂ ਸਕਦਾ ਵੀ ਕਿਉਂ ਮੰਦਾ ਕਰਦੇ ਹੋ, ਆਖਦੇ ਹੋ ਕਿ ਉਹ ਕਰਾ ਰਿਹਾ ਤੇ ਕਰਦਾ। ਚੋਰ ਆਖੇਗਾ ਕਿ ਉਹ ਕਰਾ ਰਿਹਾ ਚੋਰੀ ਤੇ ਮੈਂ ਚੋਰੀ ਕਰੀ ਜਾਂਦਾ, ਡਾਕੂ ਆਖੇਗਾ ਮੈਂ ਡਾਕੇ ਮਾਰੀ ਜਾਂਦਾ ਕਿਉਂਕਿ ਉਹ ਕਰਾ ਰਿਹਾ, ਖੂਨੀ ਕਹੇਗਾ ਮੈਂ ਖੂਨ ਕਰੀ ਜਾ ਰਿਹਾ ਕਿਉਂਕਿ ਉਹ ਕਰਾ ਰਿਹਾ। ਇਹ ਜਿਹੜੀ ਗੱਲ ਹੈ ਬੜੀ ਗਲਤ ਗੱਲ ਹੈ। ਸੁਭਾਅ ਬਣ ਗਿਆ ਹੈ ਲੇਕਿਨ ਆਤਮਾ ਫਿਰ ਵੀ ਆਵਾਜ਼ ਦਿੰਦੀ ਹੈ, ਆਤਮਾ ਪਰਮਾਤਮਾ ਦਾ ਅੰਸ਼ ਹੈ। ਜਦੋਂ ਵੀ ਬੁਰਾ ਕਰਨ ਜਾਂਦੇ ਹੋ, ਪਰਮਾਤਮਾ ਦੀ ਆਵਾਜ਼ ਅੰਦਰ ਉੱਠਦੀ ਹੈ, ਆਖਦੀ ਹੈ ਰੁਕ ਠਹਿਰ ਜਾ, ਸੋਚ ਵਿਚਾਰ ਵਿਵੇਕ ਬੁੱਧੀ ਬਖਸ਼ੀ ਹੈ ਤੈਨੂੰ, ਵੇਖ ਤੇਰਾ ਸੁਭਾਅ ਤੂੰ ਕਰਾ ਰਿਹਾ ਹੈ, ਫਿਰ ਵੀ ਸੋਚ। ਇਹ ਵੱਖਰੀ ਗੱਲ ਹੈ ਕਿ ਉਹ ਆਵਾਜ਼ ਨੂੰ ਤੁਸੀਂ ਸੁਣੀ ਅਣਸੁਣੀ ਕਰਦੇ ਹੋ, ਇਹ ਵੱਖਰੀ ਗੱਲ ਹੈ ਕਿ ਤੁਸੀਂ ਉਸ ਆਵਾਜ਼ ਨੂੰ ਦਬਾ ਦਿਓ, ਉਸ ਵੱਲ ਧਿਆਨ ਨਾ ਦਿਓ, ਲੇਕਿਨ ਆਵਾਜ਼ ਉਹ ਉੱਠਦੀ ਹੈ। ਇਹੀ ਚੀਜ਼ ਇੱਥੇ ਸਤਿਗੁਰੂ ਸਮਝਾ ਰਹੇ ਨੇ ਕਿ ਬਿਨ ਭਾਗਾਂ ਦਰਸ਼ਨ ਨਾ ਥੀਏ। ਜੇ ਪੂਰਬਲੇ ਚੰਗੇ ਭਾਗ ਜਾਗਣ ਤੇ ਫਿਰ ਬੰਦਾ ਕੁਝ ਉਪਰਾਲੇ ਕਰਦਾ, ਫਿਰ ਮਿਹਨਤ ਕਰਦਾ, ਜਪ ਕਰਦਾ, ਤਪ ਕਰਦਾ, ਫਿਰ ਗੁਰੂ ਕੋਲ ਜਾਂਦਾ, ਗੁਰੂ ਤੋਂ ਸਿੱਖਿਆ ਲੈਂਦਾ, ਕੁਝ ਉਪਰਾਲਾ ਕਰਦਾ ਤੇ ਬਖਸ਼ਿਸ਼ ਹੁੰਦੀ ਹੈ, ਮਾਰਗ ਪਾ ਦਿੰਦਾ। ਪਰ ਜੇ ਪੂਰਬਲੇ ਕਰਮ ਨਹੀਂ, ਜੇ ਪਿੱਛੇ ਕੁਝ ਕਮਾਇਆ ਨਹੀਂ, ਤਾਂ ਪ੍ਰੇਰਣਾ ਅੱਗੇ ਵੀ ਗਲਤ ਹੀ ਮਿਲ ਰਹੀ ਹੈ, ਤਾਂ ਭਾਗ ਜਾਗੇ ਨਹੀਂ। ਫਿਰ ਬੰਦਾ ਸਤਸੰਗਤ ਵਿੱਚ ਆਏਗਾ ਹੀ, ਮਿਹਨਤ ਕਰੇਗਾ ਹੀ ਨਹੀਂ, ਜਪੇਗਾ ਹੀ ਨਹੀਂ। ਐਸਾ ਹੀ ਹੁੰਦਾ, ਵੇਖਿਆ ਕਈਆਂ ਦੇ ਭਾਗਾਂ ਚ ਸਤਸੰਗਤ ਨਸੀਬ ਨਹੀਂ, ਕਈਆਂ ਦੇ ਭਾਗਾਂ ਚ ਕਥਾ ਕੀਰਤਨ ਨਸੀਬ ਨਹੀਂ, ਹੋ ਰਿਹਾ ਹੋਵੇ ਉੱਠ ਕੇ ਚਲੇ ਜਾਂਦੇ ਨੇ, ਸੁਣਨਾ ਪ੍ਰਵਾਨ ਨਹੀਂ। ਕਿਉਂ? ਕਿਉਂਕਿ ਸੰਸਕਾਰ ਪ੍ਰੇਰ ਰਹੇ ਨੇ ਦੂਸਰੇ ਪਾਸੇ, ਸੁਭਾਅ ਪ੍ਰੇਰ ਰਿਹਾ ਦੂਸਰੇ ਪਾਸੇ। ਜਦ ਤੱਕ ਪੂਰਬਲੇ ਭਾਗ ਜਾਗਣ ਤਦ ਤੱਕ ਇਨਸਾਨ ਇਸ ਪਾਸੇ ਲੱਗਦਾ ਵੀ ਨਹੀਂ। ਇਹੀ ਸਤਿਗੁਰੂ ਨੇ ਇੱਥੇ ਸਮਝਾਇਆ। ਹਾਂਜੀ,
ਜੋ ਹਰ ਪ੍ਰਭ ਪਾਣਾ ਸੋ ਥੀਐ, ਤੁਰ ਲਿਖਿਆ ਨਾ ਮੇਟੈ ਕੋਇ।
ਜੋ ਹਰਿ ਪ੍ਰਭ ਪਾਣਾ ਸੋ ਥੀਆ, ਤੁਰ ਲਿਖਿਆ ਨਾ ਮੇਟੈ ਕੋਈ। ਜੋ ਹਰਿ ਪ੍ਰਭ ਪਾਣਾ, ਜੋ ਹਰੀ ਪ੍ਰਭੂ ਨੂੰ ਪਾਉਂਦਾ ਹੈ ਉਹੀ ਕੁਛ ਹੁੰਦਾ ਹੈ, ਸੋ ਥੀਆ ਉਹੀ ਕੁਛ ਹੁੰਦਾ ਹੈ। ਭਾਵ ਉਸਦੀ ਰਜ਼ਾ ਅਨੁਸਾਰ ਹੀ ਸਭ ਕੁਛ ਹੋ ਰਿਹਾ, ਉਸਦੇ ਹੁਕਮ ਅਨੁਸਾਰ ਹੀ ਕੁਛ ਹੋ ਰਿਹਾ, ਸੰਸਾਰ ਉਸਦੇ ਹੁਕਮਾਂ ਤੋਂ ਬਾਹਰ ਨਹੀਂ ਚੱਲ ਸਕਦਾ। ਇਹ ਜੋ ਕਰਮਾਂ ਦੀ ਥਿਊਰੀ ਹੈ, ਇਹ ਵੀ ਉਸਦਾ ਇੱਕ ਹੁਕਮ ਹੈ। ਜੈਸਾ ਬੀਜੇ ਸੋ ਲੁਣੇ, ਕਰਮਾਂ ਸੰਦੜਾ ਖੇਤ, ਉਸਦਾ ਹੁਕਮ ਹੈ, ਉਸਦੇ ਹੁਕਮ ਅਨੁਸਾਰ ਹੀ ਹੋ ਰਿਹਾ, ਉਸਦੇ ਹੁਕਮ ਦੇ ਵਿਰੁੱਧ ਨਹੀਂ ਹੈ। ਆਖਿਆ ਕੀ ਹੈ? ਜੋ ਹਰ ਪਾਣਾ ਸੋ ਥੀਆ, ਇਹੀ ਪਾਣਾ ਈਸ਼ਵਰ ਦਾ ਹੈ। ਉਹ ਆਖ ਰਿਹਾ ਕਿ ਅਗਲਿਆ ਪਿਛਲਾ ਬੀਜਾ ਹੁਣ ਖਾ ਰਹੇ ਹੋ, ਹੁਣ ਦਾ ਬੀਜਾ ਅੱਗੇ ਖਾਓਗੇ, ਉਹ ਜਿਹਾ ਸੁਭਾਅ ਬਣ ਜਾਏਗਾ। ਤੋ ਵਿਵੇਕ ਬੁੱਧੀ ਬਖਸ਼ੀਏ ਮਨੁੱਖ ਨੂੰ, ਤਾਂ ਕਿ ਇਸ ਵਿਵੇਕ ਬੁੱਧੀ ਤੋਂ ਕੰਮ ਲਵੇ ਇਨਸਾਨ। ਅੱਗੇ ਕੀ ਆਖਿਆ ਪਾਤਸ਼ਾਹ ਨੇ? ਤੁਰ ਲਿਖਿਆ ਨਾ ਮੇਟੈ ਕੋਏ, ਪਿਛਲੇ ਜਨਮ ਦੇ ਜੋ ਸੰਸਕਾਰ ਬਣ ਚੁੱਕੇ ਨੇ, ਜੋ ਸੰਸਕਾਰ ਲਿਖਾ ਲਿਆ ਏ ਉਹ ਆਤਮਾ ਤੇ, ਉਹ ਮਿਟ ਨਹੀਂ ਸਕਦਾ ਕੋਈ, ਉਹ ਮਿਟਣਗੇ ਨਹੀਂ। ਉਹ ਤੁਰਦਾ ਲਿਖਿਆ ਹੈ, ਉਹ ਤੁਰੋਂ ਲਿਖਿਆ ਆਇਆ, ਪਿੱਛੋਂ ਹੀ ਲਿਖਿਆ ਆਇਆ। ਉਹ ਮਾਲਕ ਦੇ ਹੁਕਮ ਅਨੁਸਾਰ ਹੀ ਇਹ ਜੀਵਾਤਮਾ ਉਹ ਸੰਸਕਾਰ ਸੁਭਾਅ ਬਣਾ ਕੇ ਲਿਆ ਰਹੀ ਹੈ। ਐਨ ਜਿਵੇਂ ਟੇਪ ਰਿਕਾਰਡਰ ਦੇ ਉੱਤੇ ਆਵਾਜ਼ ਰਿਕਾਰਡ ਹੋ ਜਾਂਦੀ ਹੈ, ਫੋਟੋਆਂ ਰਿਕਾਰਡ ਹੋ ਜਾਂਦੀਆਂ ਨੇ, ਇਸੇ ਤਰ੍ਹਾਂ ਆਤਮਾ ਉੱਤੇ ਇਹ ਸਾਡੇ ਕੀਤੇ ਕਰਮਾਂ ਦਾ ਸੰਸਕਾਰ ਉਲੀਕਿਆ ਤੁਰਿਆ ਜਾ ਰਿਹਾ ਹੈ। ਇਹੀ ਲੇਖ ਨੇ। ਇਹ ਵੱਖਰੀ ਗੱਲ ਹੈ ਕਿ ਮਨੁੱਖ ਤੇ ਇੱਕ ਮਟੀਰੀਅਲ ਚੀਜ਼ ਨੂੰ ਜਾਣਨ ਲਈ ਤਿਆਰ ਹੈ, ਉਹੀ ਸਾਡੀ ਬੁੱਧੀ ਦੀ ਪਕੜ ਵਿੱਚ ਆਉਂਦੀ ਹੈ। ਜੇ ਆਖੀਏ ਆਤਮਾ ਤੇ ਆਤਮਾ ਕੋਈ ਫੜ ਨਹੀਂ ਸਕਦਾ, ਕੋਈ ਵੇਖ ਨਹੀਂ ਸਕਦਾ, ਇੱਥੇ ਮੰਨਣ ਨੂੰ ਕਈ ਵਾਰੀ ਇਨਸਾਨ ਤਿਆਰ ਨਹੀਂ ਕਿ ਇਸ ਤਰ੍ਹਾਂ ਵੀ ਕੋਈ ਸੰਸਕਾਰ ਦ੍ਰਿੜ ਹੁੰਦਾ ਹੋਏਗਾ ਆਤਮਾ ਤੇ, ਕਿਉਂਕਿ ਇੱਥੇ ਤੇ ਕੋਈ ਟੇਪ ਦਿਸਦੀ ਨਹੀਂ, ਇੱਥੇ ਤੇ ਕੋਈ ਮੈਗਨੈਟਿਕ ਹੈਡ ਦਿਸਦਾ ਨਹੀਂ ਜਿਸ ਤੇ ਟੇਪ ਘੁੰਮ ਰਹੀ ਹੈ। ਲੇਕਿਨ ਸਾਨੂੰ ਆਦਤ ਹੈ ਕਿ ਉਹੀ ਚੀਜ਼ ਇਨਸਾਨ ਮੰਨੇਗਾ ਜਿਸ ਨੂੰ ਵੇਖ ਲੈਂਦਾ ਹੈ, ਜਿਸ ਨੂੰ ਛੋਹ ਲੈਂਦਾ ਹੈ, ਜਿਸ ਨੂੰ ਪੰਜ ਗਿਆਨ ਇੰਦਰੀਆਂ ਦੁਆਰਾ ਉਹ ਢੋਹ ਲੈਂਦਾ ਹੈ, ਜਾਣ ਲੈਂਦਾ ਹੈ। ਲੇਕਿਨ ਇਹ ਹਕੀਕਤ ਹੈ ਕਿ ਅੰਦਰ ਕੁਛ ਐਸੀ ਵਸਤੂ ਹੈ, ਜੀਵਤ ਵਸਤੂ, ਜਿਸ ਕਰਕੇ ਇਨਸਾਨ ਜ਼ਿੰਦਾ ਹੈ। ਜਦੋਂ ਜਾਂਦੀ ਹੈ ਇਹ ਮਿੱਟੀ ਦੀ ਢੇਰੀ ਰਹਿ ਜਾਂਦੀ ਹੈ ਪਿੱਛੇ, ਜਿਸ ਨੂੰ ਫਿਰ ਸਾੜਨਾ ਪੈਂਦਾ ਹੈ, ਰੋੜਨਾ ਪੈਂਦਾ ਹੈ, ਦਬਾਉਣਾ ਪੈਂਦਾ ਹੈ, ਫੂਕਣਾ ਪੈਂਦਾ ਹੈ। ਤਾਂ ਕੁਛ ਤਾਂ ਹੈ ਜੋ ਨਿਕਲਦਾ ਹੈ, ਉਹੀ ਆਤਮਾ ਹੈ ਤੁਹਾਡੀ ਜਿਸ ਉੱਤੇ ਸਭ ਕੁਛ ਲਿਖਿਆ ਜਾ ਰਿਹਾ ਹੈ। ਹਾਂਜੀ ਪੁੱਛੋ। ਹਾਂਜੀ ਉਹ ਇਤਨੀ ਡਿਟੇਲ ਵਿੱਚ ਨਹੀਂ ਗਏ ਜਿਤਨੀ ਡਿਟੇਲ ਵਿੱਚ ਮੈਂ ਸਮਝਾਇਆ। ਉਹਨਾਂ ਨੇ ਵੀ ਇੱਥੇ ਅਖਰੀ ਅਰਥ ਲਿਖ ਦਿੱਤੇ ਨੇ, ਕਿਉਂਕਿ ਜੇ ਇਹੋ ਜਿਹੇ ਟੀਕਿਆਂ ਦੇ ਵਿੱਚ ਇਤਨੇ ਵਿਸਥਾਰ ਵਿੱਚ ਤੁਸੀਂ ਸਮਝਾਉਣ ਜਾਓ ਤੇ ਮੇਰਾ ਖਿਆਲ ਹੈ ਕਿ ਕਿਤਨੇ ਕੁ ਵੋਲਿਊਮ ਇਸ ਦੇ ਬਣ ਜਾਣ, ਕਿਤਨਾ ਕੁ ਵਿਸਥਾਰ ਹੋ ਜਾਵੇ, ਬੜਾ ਮੁਸ਼ਕਲ ਹੈ। ਮੈਂ ਤੇ ਇੱਕ ਇੱਕ ਤੁਕ ਨੂੰ ਚਾਰ ਚਾਰ ਪੰਜ ਪੰਜ ਮਿੰਟ ਲਾ ਕੇ ਸਮਝਾਉਣਾ, ਕਈਆਂ ਤੇ ਜ਼ਿਆਦਾ ਵੀ ਵਿਸਥਾਰ ਨਾਲ ਸਮਝਾਉਣਾ, ਲੇਕਿਨ ਲਿਖਤ ਵਿੱਚ ਇਤਨਾ ਸਮਝਾਉਣਾ ਬੜਾ ਮੁਸ਼ਕਲ ਹੋ ਜਾਂਦਾ ਹੈ। ਲੇਕਿਨ ਜੋ ਮੇਰੇ ਵਿਚਾਰ ਮੈਂ ਤੁਹਾਨੂੰ ਦੱਸ ਰਿਹਾ, ਸਿੱਖਿਆ ਮੈਂ ਉਹਨਾਂ ਤੋਂ ਸੀ, ਪੜ੍ਹਿਆ ਮੈਂ ਉਹਨਾਂ ਤੋਂ ਸੀ, ਉਹਨਾਂ ਦੇ ਵਿਚਾਰ ਮੈਂ ਜਾਣਦਾ ਕਿ ਸਭ ਇਹ ਠੀਕ ਹੈ ਕਿ ਇਤਨੇ ਵਿਸਥਾਰ ਵਿੱਚ ਉਹ ਇੱਥੇ ਨਹੀਂ ਲਿਖ ਸਕੇ, ਲੇਕਿਨ ਇਸੇ ਕਰਕੇ ਮੈਂ ਤੁਹਾਨੂੰ ਵਿਸਥਾਰ ਇਸ ਗੱਲ ਦਾ ਦੱਸਿਆ। ਹਾਂਜੀ
ਆਪੇ ਸਤਿਗੁਰ ਆਪ ਹਰ ਆਪੇ ਮੇਲ ਮਿਲਾਏ,
ਆਪੇ ਸਤਿਗੁਰ ਆਪ ਹਰ ਆਪੇ ਮੇਲ ਮਿਲਾਏ। ਗੁਰੂ ਵਿੱਚ ਵੀ ਪਰਮਾਤਮਾ ਆਪ ਹੀ ਵਸਦਾ ਹੈ, ਆਪੇ ਸਤਿਗੁਰ, ਪਰਮੇਸ਼ਰ ਆਪ ਹੀ ਗੁਰੂ ਹੈ, ਗੁਰੂ ਵਿੱਚ ਵੀ ਉਹ ਆਪ ਹੀ ਵਰਤ ਰਿਹਾ ਹੈ। ਆਪੇ ਸਤਿਗੁਰ ਆਪ ਹਰ, ਹਰੀ ਆਪ ਹੀ ਗੁਰੂ ਵਿੱਚ ਉਸੇ ਸੇਵਾ ਕਰੀ ਬੈਠਾ ਹੈ। ਤੁਹਾਡੇ ਵਿੱਚ ਵੀ ਉਸੇ ਦੀ ਜੋਤ ਹੈ, ਮਾਲਕ ਦੀ ਜੋਤ ਹੈ, ਮਿਲਾਵਣ ਵਾਲਾ ਵੀ ਉਹ ਆਪ ਹੀ ਹੈ, ਆਪ ਹੀ ਕਿਰਪਾ ਕਰਦਾ ਹੈ ਗੁਰੂ ਦੇ ਰਾਹੀਂ ਤੇ ਮੇਲ ਹੁੰਦਾ ਹੈ। ਹਾਂਜੀ
ਆਪ ਦਇਆ ਕਰ ਮੇਲ ਸੀ ਗੁਰ ਸਤਿਗੁਰ ਪੀਛੇ ਪਾਏ,
ਆਪ ਦਇਆ ਕਰ ਮੇਲ ਸੀ, ਆਪੇ ਉਹ ਮੇਲੇਗਾ ਬਖਸ਼ਿਸ਼ ਕਰਕੇ, ਲੇਕਿਨ ਬਖਸ਼ਿਸ਼ ਦੇ ਪਾਤਰ ਤੁਹਾਨੂੰ ਬਣਨਾ ਪਏਗਾ। ਬਖਸ਼ਿਸ਼ ਉਹ ਕਰੇਗਾ ਲੇਕਿਨ ਬਖਸ਼ਿਸ਼ ਜੋਗਾ ਤੁਹਾਨੂੰ ਬਣਨਾ ਪਏਗਾ। ਬਖਸ਼ਿਸ਼ ਲਈ ਕੁਛ ਮਿਹਨਤ ਉਪਰਾਲਾ, ਕੁਛ ਉੱਦਮ, ਕੁਛ ਬੰਦਗੀ ਤੁਹਾਨੂੰ ਵੀ ਕਰਨੀ ਪੈਂਦੀ ਹੈ। ਤੋ ਜਦੋਂ ਕੋਈ ਸਾਧਕ ਉਪਰਾਲਾ ਕਰਦਾ ਹੈ, ਮਿਹਨਤ ਕਰਦਾ ਹੈ, ਸਾਧਨਾ ਕਰਦਾ ਹੈ, सुरत जोड़दा है तो फिर जिवें बच्चा मां नू हमेशा मां मां करके पुकार करे मां दा हिरदा द्रव जांदा है ओ भज के आके बच्चे नू चुक लेंदी है। इसे तरह जदों भगत भी तरले मिन्तां करके खूब पुकार करदा है भगती राही बेनतियां जोदड़ियां करदा है तदों ईश्वर की कृपा वरदी है। ये मैं आख दिया एक गल स्पष्ट कर दिया। बाजार चो भोजन खरीदिया जा सकता है लेकिन बाजार चो भुख नहीं खरीदी जा सकती। पानी तुहानू कोई लिया के दे सकता है लेकिन प्यास तुहाडे विच ओ नहीं ला सकता। जदों तक अंदरों तड़प जागे ना, मिलाप दी तड़प जदों तक अंदरों जागे ना, तद तक कृपा भी नहीं होती। गुरु भोजन परोस के तुहाडे सामने रख सकता है लेकिन तड़प ते तुहानू लानी होगी। थाली परोस के गुरु तुहाडे सामने रख सकता है लेकिन तुहानू भुख नहीं हो दे सकता। भुख पैदा करनी तुहाडा कम, और जब तक भुख जागदी नहीं अंदरों, जब तक तड़प पैदा नहीं हुंदी, तद तक बख्शिश दे पात्र बनदे नहीं। तो ए आखदे ने सतगुरु, आप दया कर मेल सी गुर सतगुर पीछे पाए। हां जी,
सब जग जीवन जग आप है नानक जल जले समाए।
सब जग जीवन जग आप है, जग जीवन आख्या है परमेश्वर। सब जग जीवन जग आप है, सारे संसार विच जोत जलाउन वाला परमेश्वर आप है, उसे दी जोत सपना च वर्त रही है। और जिस दिन अखीर अंत दस्या कि ए जोतां दा किथे है, ए नदियां नाले अखीर किथे जाके पैणगे, जल जले समाए, ए नदियां नाले अखीर समुंदर ची जाके रल देने, इवें सारियां आत्मावां एक दिन परमात्मा ची अपेद होणगियां। जिस दिन बख्शिश दे पात्र बन गए उस दिन जल जले समाए, जिस तरह पानी पानी च मिल जाए ते फिर कह नहीं सकदे कि केड़ा पानी केड़ा सी। नदी दा पानी समुंदर च मिल जाए ते आख नहीं सकदे तुसी केड़ा पानी नदी दा सी ते केड़ा समुंदर दा सी। फिर वह नदी समुंदर ही बन जाती है। जिस दिन तुसी अपने आप नू इतना पवित्र निर्मल कर लेंदे हो कि उस विच मिलन जोगे हो जाते हो, उस दिन जल जले समाए तुहाडी आत्मा परमात्मा विच मिल जाती है, अपेद हो जाती है। फिर नखेड़ना मुश्किल है कि मनजिंदर कौन सी ते परमेश्वर कौन है। फिर आत्मा ते परमात्मा दा फर्क नहीं रहिंदा। इसे नू कबीर जी आखदे ने, अब तो जाए चढ़े सिंघासन, मिले है सारंग पानी, राम कबीरा एक भय है कोई ना सके पछाण। कहंदे ने हुण ते मैं सिंघासन ते चढ़ गया, ईश्वर दे सिंघासन ते, ओदा सिंघासन मैं मल लिया है। अब तो जाए चढ़े सिंघासन, मिले है सारंग पानी, हुण ते परमेश्वर नाल मिलाप हो गया है। राम कबीरा एक भय है, इस तरह हिल मिल गए असि, इस तरह कुल मिल गए हैं कि कोई ना सके पछाणी, कोई पछाण ही नहीं सकता कबीर कौन है ते राम कौन है। तो जल जले समाए दा एक अर्थ है कि जदों तुसी अपने आप नू इतना पुण लेंदे हो, इतना पवित्र हो जांदे हो, फिर जे दो पुनीत पवित्र हुंदी है कोई आत्मा तो फिर कृपा वरदी है परमाशर दी। ਕਿਰਪਾ ਤੇ ਹਮੇਸ਼ਾ ਹੀ ਵਰਦੀ ਹੈ, ਇਹ ਨਹੀਂ ਕਿ ਕਿਤੇ ਕਿਤੇ ਵਰੇ, ਕਿਸੇ ਕਿਸੇ ਤੇ ਵਰੇ। ਕਿਰਪਾ ਤੇ ਹਮੇਸ਼ਾ ਹੈ, ਲੇਕਿਨ ਉਦੋਂ ਤੱਕ ਉਸ ਕਿਰਪਾ ਦੇ ਪਾਤਰ ਨਹੀਂ ਬਣ ਸਕੇ ਸਾਂ ਜਿਸ ਦਿਨ ਉਸ ਕਿਰਪਾ ਦੇ ਯੋਗ ਹੋ ਜਾਈਦਾ ਹੈ। ਉਸ ਦਿਨ ਫਿਰ ਮਿਲਾਪ ਹੈ ਤੇ ਮਿਲਾਪ ਤੋਂ ਬਾਅਦ ਅਭੇਦ ਪਰਮਾਤਮਾ ਚ ਮਿਲ ਜਾਂਦੀ ਹੈ। ਔਰ ਇਹ ਵੀ ਆਖਦਿਆਂ ਇਸੇ ਨੂੰ ਆਖਦੇ ਆ ਮੁਕਤ ਹੋ ਜਾਣਾ, ਆਵਾਗਾਉਣ ਤੋਂ ਮੁਕਤੀ, ਜੀਵਨ ਮਰਨ ਤੋਂ ਮੁਕਤੀ। ਔਰ ਜੋ ਗੱਲ ਮੈਂ ਆਖਣ ਲੱਗਾ, ਇਨਸਾਨ ਨੇ ਜਾਣਿਆ ਹੀ ਨਹੀਂ ਅੱਜ ਤੱਕ, ਔਰ ਜਾਣਨ ਦੀ ਕੋਸ਼ਿਸ਼ ਨਾ ਕੀਤੀ ਕਿ ਮੁਕਤੀ ਹੈ ਕੀ। ਦਰਅਸਲ ਇਨਸਾਨ ਤੇ ਇਤਨਾ ਆਦੀ ਹੋ ਗਿਆ ਇਸ ਪੰਜ ਭੂਤਕ ਸਰੀਰ ਦਾ ਤੇ ਆਪਣੀ ਵੱਖਰੀ ਹੋਂਦ ਦਾ ਕਿ ਜਦ ਉਸਨੂੰ ਇਹ ਗਹਿਰਾ ਖਿਆਲ ਉਸਦੇ ਮਨ ਵਿੱਚ ਲਿਆਂਦਾ ਜਾਏ ਕਿ ਮੁਕਤੀ ਹੈ ਕੀ, ਉਹ ਤੇ ਡਰ ਜਾਂਦਾ ਹੈ ਔਰ ਮੁਕਤੀ ਤੋਂ ਵੀ ਇਨਕਾਰੀ ਹੋ ਬੈਠਦਾ। ਰਵਿੰਦਰਨਾਥ ਟੈਗੋਰ ਨੇ ਇੱਕ ਕਵਿਤਾ ਲਿਖੀ ਸੀ, ਪੋਇਟਰੀ ਸਿਰਲੇਖ ਸੀ ਉਹਦਾ ਪਤੰਜਲੀ। ਪਤੰਜਲੀ ਵੈਸੇ ਬੋਧੀਆਂ ਦਾ ਧਰਮ ਹੈ, ਧਰਮ ਪੁਸਤਕ। ਇਹਨਾਂ ਨੇ ਉਹ ਕਵਿਤਾ ਦਾ ਹੈਡਿੰਗ ਰੱਖਿਆ ਸੀ ਪਤੰਜਲੀ। ਔਰ ਇਸ ਕਵਿਤਾ ਵਿੱਚ ਉਹ ਟੈਗੋਰ ਦੱਸ ਰਹੇ ਨੇ ਕਿ ਇੱਕ ਸੇਵਕ, ਇੱਕ ਸਾਧਕ ਸਾਧਨਾ ਕਰਦਾ ਹੈ, ਕਈ ਸਾਲ ਗੁਜ਼ਾਰਦਾ ਹੈ ਸਾਧਨਾ ਵਿੱਚ, ਉਪੇਕਸ਼ਾ ਰੱਖਦਾ ਹੈ ਕਿ ਇੱਕ ਦਿਨ ਪ੍ਰਭੂ ਨਾਲ ਮਿਲਾਪ ਹੋਏਗਾ, ਇੱਕ ਦਿਨ ਮੁਕਤੀ ਹੋ ਜਾਏਗੀ, ਇਸ ਸਰੀਰ ਦੇ ਬੰਧਨ ਟੁੱਟ ਜਾਣਗੇ, ਸਦਾ ਲਈ ਮਿਲ ਜਾਵਾਂਗਾ, ਇਹ ਜ਼ੰਜੀਰਾਂ ਟੁੱਟ ਜਾਣਗੀਆਂ, ਸਦਾ ਲਈ ਮਿਲ ਜਾਵਾਂਗਾ ਪਰਮਾਤਮਾ ਨਾਲ। ਔਰ ਕਹਿੰਦੇ ਨੇ ਕਿ ਸਮਾਧੀ ਵਿੱਚ ਬੈਠਾ ਸੀ ਇੱਕ ਦਿਨ ਤੇ ਸਾਧਕ ਨੂੰ ਆਪਣੇ ਗੁਰੂ ਦੀ ਆਵਾਜ਼ ਸੁਣਾਈ ਦਿੱਤੀ ਕੰਨਾਂ ਵਿੱਚ, ਆਖਿਆ ਕਿ ਹੇ ਭਗਤ ਜਨ, ਹੁਣ ਤੂੰ ਇਤਨਾ ਪਵਿੱਤਰ ਹੋ ਗਿਆ ਕਿ ਹੁਣ ਤੂੰ ਮਿਲਣ ਜੋਗਾ ਹੈ, ਹੁਣ ਤੂੰ ਸੁਰਤ ਵਾਰਾ ਵੇਖ, ਸੁਰਤ ਜਿੱਥੇ ਟਿਕਾਈ ਹੈ ਉੱਥੇ ਟਿਕਾਈ ਰੱਖ, ਤੈਨੂੰ ਦੁਆਰ ਨਜ਼ਰ ਆਏਗਾ ਪਰਮੇਸ਼ਰ ਦਾ, ਬਸ ਇਹ ਚੰਦ ਪੌੜੀਆਂ ਤੂੰ ਚੜ ਕੇ ਤੇ ਦਰਵਾਜ਼ਾ ਜਾ ਕੇ ਖੜਕਾਈ, ਦਰਵਾਜ਼ਾ ਖੁੱਲਣ ਦੀ, ਕਿਵਾੜ ਖੁੱਲਣ ਦੀ ਦੇਰ ਹੈ ਕਿ ਤੂੰ ਪਰਮੇਸ਼ਰ ਦੀ ਜੋਤ ਵਿੱਚ ਅਭੇਦ ਹੋ ਜਾਏਗਾ। ਹੈ ਤੇ ਇੱਕ ਪੋਇਟਰੀ ਕਵਿਤਾ ਹੈ ਤੇ ਤੁਹਾਨੂੰ ਉਸਦਾ ਉਲੇਖ ਦੱਸ ਰਹੇ। ਕਹਿੰਦੇ ਨੇ ਸਾਧਕ ਨੇ ਜਾ ਕੇ ਦਰਵਾਜ਼ਾ ਖੜਕਾਇਆ, ਖੜਕਾਉਣ ਲੱਗਾ ਹੀ ਸੀ, ਕੁੰਡਾ ਚੁੱਕਿਆ, ਚੁੱਕਿਆ ਤੇ ਰੁਕ ਗਿਆ, ਆਖਦਾ ਹੈ ਸੁਰਤੀ ਦੁਆਰਾ ਹੀ ਆਪਣੇ ਗੁਰੂ ਨੂੰ ਸਵਾਲ ਪੁੱਛਦਾ ਹੈ ਕਿ ਹੇ ਗੁਰੂ, ਦੁਆਰ ਤੇ ਮੈਂ ਲੱਭ ਲਿਆ, ਕੁੰਡਾ ਵੀ ਮੈਂ ਚੁੱਕ ਲਿਆ, ਜੇ ਖੜਕਾਉਣ ਹੀ ਲੱਗਾ, ਪਰ ਤੂੰ ਪਹਿਲਾਂ ਦੱਸਦੇ ਸੀ ਮੁਕਤੀ ਹੈ ਕੀ, ਮੁਕਤੀ ਦਾ ਅਰਥ ਕੀ ਹੈ। ਗੁਰੂ ਆਖਦਾ ਮੁਕਤੀ ਦਾ ਅਰਥ ਇਹ ਕਿ ਅੱਜ ਤੋਂ ਸਰੀਰਕ ਬੰਧਨ ਤੇਰੇ ਟੁੱਟ ਗਏ, ਮੁੜ ਕੇ ਸਰੀਰ ਤੈਨੂੰ ਕੋਈ ਮਿਲਣਾ ਨਹੀਂ, ਔਰ ਜਿਉਂ ਹੀ ਦਰਵਾਜ਼ਾ ਖੁੱਲੇਗਾ ਤੂੰ ਉਸ ਜੋਤ ਵਿੱਚ ਅਭੇਦ ਹੋ ਜਾਏਗਾ, ਮੁੜ ਕੇ ਤੇਰੀ ਹਸਤੀ ਨਹੀਂ ਰਹਿਣੀ, ਤੂੰ ਖਤਮ, ਤੇਰੀ ਹੋਂਦ ਵੱਖਰੀ ਰਹਿਣੀ ਨਹੀਂ। ਕਹਿੰਦੇ ਨੇ ਸਾਧਕ ਦੇ ਦਰਿਆ ਹੈ, ਮੇਰੀ ਹਸਤੀ ਕੋਈ ਨਹੀਂ ਰਹਿਣੀ, ਮੈਂ ਹੋਵਾਂਗਾ ਹੀ ਨਹੀਂ, ਮੁੜ ਕੇ ਸਰੀਰ ਹੀ ਨਹੀਂ ਮਿਲਣਾ। ਔਰ ਉਹ ਆਖਦਾ ਕਿ ਸਾਧਕ ਨੇ ਬੜੀ ਹੌਲੀ ਦੇਣੀ ਕੁੰਡਾ ਵਾਪਸ ਰੱਖਿਆ ਕਿ ਕਿਤੇ ਜ਼ਿਆਦਾ ਖੜਕਾ ਨਾ ਹੋ ਜਾਏ, ਕਿਤੇ ਜਾਗ ਹੀ ਨਾ ਪਵੇ ਪਰਮਾਤਮਾ, ਦਰਬਾਰ ਖੋਲ ਹੀ ਨਾ ਦੇਵੇ, ਕਿਤੇ ਉਹੀ ਗੱਲ ਨਾ ਹੋ ਜਾਵੇ ਕਿ ਇੱਥੇ ਮਿਟ ਜਾਵਾਂ। ਔਰ ਕਹਿੰਦੇ ਮਾਂ ਹੌਲੀ ਹੌਲੀ ਰੱਖ ਕੇ ਕੁੰਡੇ ਨੂੰ ਤੇ ਮੈਂ ਤੇ ਪਿਛਲੇ ਪੈਰੀ ਵੱਜਿਆ, ਦੌੜਿਆ ਉੱਥੋਂ ਔਰ ਸਭ ਤਿਆਗ ਦਿੱਤਾ। ਆਦਿ ਹੈ ਮਨੁੱਖ ਸਰੀਰ ਧਾਰਨ ਕਰਨ ਦਾ, ਨਾ ਜਾਣੇ ਕਿਤਨੇ ਧਾਰਨ ਕੀਤੇ ਨੇ ਅੱਜ ਤੱਕ, ਨਾ ਜਾਣੇ ਅੱਗੇ ਕਿਤਨੇ ਕਰਨੇ ਨੇ। ਮੁਕਤੀ ਦਾ ਇਨਸਾਨ ਨੂੰ ਅੱਜ ਤੱਕ ਖਿਆਲ ਆਇਆ ਹੀ ਨਹੀਂ, ਕੋਈ ਮੁਕਤੀ ਦਾ ਮਨੋਰਥ ਲੈ ਕੇ ਜੀ ਨਹੀਂ ਰਿਹਾ। ਕਿਤਨੇ ਕਿਨੇ ਅੱਜ ਸਾਧਨਾ ਕਰ ਰਹੇ ਮੁਕਤੀ ਲਈ, ਦੱਸੋ। ਜਾਂਦੇ ਨੇ ਅਨੇਕਾਂ ਗੁਰਦੁਆਰੇ ਮੰਦਰ ਮਸਜਿਦਾਂ ਕਿਉਂਕਿ ਸਮਾਜਿਕ ਫਰਜ਼ ਬਣ ਗਿਆ ਹੈ ਕਿ ਸੱਤਵੇਂ ਦਿਨ ਜਾ ਕੇ ਮੱਥਾ ਟੇਕ ਆਉਣਾ ਹੈ। ਲੋਕ ਧਰਮੀ ਆਖਣਗੇ, ਕੁਛ ਪਵਿੱਤਰ ਹੋ ਜਾਵਾਂਗੇ, ਕੁਛ ਮਾਨ ਸਨਮਾਨ ਵਧੇਗਾ। ਕੌਣ ਹੈ ਇਸ ਜਗਿਆਸਾ ਨਾਲ ਜੋ ਸਾਧਨਾ ਕਰ ਰਿਹਾ, ਜੋ ਭਗਤੀ ਕਰ ਰਿਹਾ ਕਿ ਮੈਂ ਪਰਮੇਸ਼ਰ ਨਾਲ ਮਿਲ ਜਾਵਾਂ? ਕਿਤਨੇ ਕੁ ਮਿਲਦੇ ਨੇ? ਕਬੀਰ ਏਕ ਆਦ ਜੋ ਜੀਵਤ ਮਿਰਤਕ ਹੋਏ, ਕਰੋੜਾਂ ਚੋਂ ਕੋਈ ਇੱਕ ਅੱਧ ਜਿਹੜਾ ਇਹ ਆਸ਼ਾ ਰੱਖਦਾ ਹੋਵੇ ਮੁਕਤੀ ਦੀ, ਕਰੋੜਾਂ ਚੋਂ ਕੋਈ ਇੱਕ ਅੱਧ ਨਹੀਂ ਤੇ ਇਸ ਆਸ਼ਾ ਨਾਲ ਨਹੀਂ ਕੋਈ ਕਿ ਮੈਂ ਮੁਕਤ ਹੋਣਾ, ਔਰ ਨਾ ਹੀ ਇਸ ਆਸ਼ਾ ਨਾਲ ਕੋਈ ਕਿ ਮੈਂ ਪ੍ਰੇਮ ਖਾਤਰ ਪ੍ਰੇਮ ਕਰ ਰਿਹਾ। ਸਾਡਾ ਪਰਮਾਤਮਾ ਨਾਲ ਪ੍ਰੇਮ ਤੇ ਇੱਕ ਵਪਾਰ ਹੈ, ਕਿਉਂਕਿ ਬਦਲੇ ਚ ਕੁਛ ਮੰਗਣਾ ਹੈ, ਬਦਲੇ ਚ ਕੁਛ ਚਾਹੀਦਾ ਹੈ, ਸੌਦਾ ਹੈ, ਸੌਦੇਬਾਜ਼ੀ ਹੈ। ਇਹ ਮਾਲਕ ਅਸੀਂ ਹਾਜ਼ਰ ਹੁੰਦੇ ਹਾਂ ਤੇਰੇ ਦਰਬਾਰ, ਬੰਦਗੀ ਕਰਦੇ ਹਾਂ, ਬੰਦਨਾ ਕਰਦੇ ਹਾਂ, ਲੇਕਿਨ ਪਿੱਛੇ ਅਰਦਾਸਾਂ ਜੁੜੀਆਂ ਨੇ, ਪਿੱਛੇ ਮੰਗਾਂ ਜੁੜੀਆਂ ਨੇ, ਵਾਸ਼ਨਾਵਾਂ ਕਾਮਨਾਵਾਂ ਨਾਲ ਜੁੜੀਆਂ ਨੇ ਵੀ ਇਹ ਵੀ ਪੂਰੀਆਂ ਹੋਣ ਤੇ ਇਹ ਵੀ ਪੂਰੀਆਂ ਹੋਣ। ਭਗਤੀ ਖਾਤਰ ਭਗਤੀ ਕਿੰਨੇ ਕੁ ਕਰਦੇ ਨੇ, ਪ੍ਰੇਮ ਖਾਤਰ ਪ੍ਰੇਮ ਕਿੰਨੇ ਕੁ ਕਰਦੇ ਨੇ? ਔਰ ਜਦੋਂ ਤੱਕ ਪ੍ਰੇਮ ਖਾਤਰ ਪ੍ਰੇਮ ਨਾ ਕੀਤਾ ਜਾਵੇ ਤੇ ਪ੍ਰੇਮ ਦੇ ਨਾਲ ਹੋਰ ਬੰਧਨ ਜੁੜੇ ਨਾ ਹੋਣ, ਉਦੋਂ ਤੱਕ ਉਹ ਪ੍ਰੇਮ ਪ੍ਰਵਾਨ ਵੀ ਨਹੀਂ ਹੁੰਦਾ। ਉਦੋਂ ਤੱਕ ਤੇ ਉਹ ਪ੍ਰੇਮ ਪ੍ਰੇਮ ਹੀ ਨਹੀਂ ਆਖਿਆ ਜਾ ਸਕਦਾ, ਉਹ ਤੇ ਇੱਕ ਧੋਖਾ ਹੈ। ਜਦੋਂ ਤੱਕ ਬੰਦਗੀ ਦੇ ਨਾਲ ਮੰਗਾਂ ਜੁੜੀਆਂ ਨੇ, ਉਹ ਬੰਦਗੀ ਬੰਦਗੀ ਨਹੀਂ ਤੇ ਉਹ ਬੰਦਗੀ ਪ੍ਰਵਾਨ ਨਹੀਂ। ਮੰਗਾਂ ਤੇ ਪੂਰੀਆਂ ਹੋ ਜਾਣਗੀਆਂ, ਲੇਕਿਨ ਉਹ ਬੰਦਗੀ ਮਾਲਕ ਦੀ ਦਰਗਾਹ ਚ ਪ੍ਰਵਾਨ ਨਹੀਂ। ਸਭ ਜਗ ਜੀਵਨ ਜਗ ਆਪ ਹੈ, ਨਾਨਕ ਜਲ ਜਲੇ ਸਮਾਏ। ਹਾਂਜੀ,
ਸ੍ਰੀ ਰਾਗ ਮਹੱਲਾ ਚੌਥਾ। ਰਸ ਅੰਮ੍ਰਿਤ ਨਾਮ ਰਸ, ਅਤ ਭਲਾ ਕਿਤ ਵਿਦ ਮਿਲੇ ਰਸ ਖਾਏ।
ਰਸ ਅੰਮ੍ਰਿਤ ਨਾਮ ਰਸ ਅਤ ਭਲਾ, ਜਿਹੜਾ ਨਾਮ ਦਾ ਰਸ ਹੈ ਇਹ ਤੇ ਮਿੱਠਾ ਹੈ, ਅਤ ਭਲਾ ਬੜਾ ਚੰਗਾ ਹੈ। ਅੰਮ੍ਰਿਤ ਕਹਿੰਦੇ ਨੇ ਮਿੱਠੇ, ਨਾਮ ਦਾ ਜਿਹੜਾ ਰਸ ਹੈ ਇਹ ਤੇ ਬੜਾ ਮਿੱਠਾ ਹੈ, ਲੇਕਿਨ ਇਹ ਮਿਠਾਸ ਤੇ ਕਿਸੇ ਕਿਸੇ ਨੇ ਜਾਣੀ ਹੈ। ਇੱਕ ਵਾਹਿਗੁਰੂ 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 ਜਪੀ ਜਾ ਰਿਹਾ ਹੈ, ਲੇਕਿਨ ਉਸਨੂੰ ਕੁਝ ਫਰਕ ਹੀ ਨਹੀਂ ਮਾਲੂਮ ਹੁੰਦਾ। ਔਰ ਇੱਕ ਜਾਣਾ ਵਾਹਿਗੁਰੂ ਆਖਦੇ ਹੀ ਰਸ ਨਾਲ ਭਰ ਜਾਂਦਾ ਹੈ। ਇੱਕ ਜਪ ਰਿਹਾ ਹੈ ਦਿਨ ਰਾਤ, ਜਿਸ ਤਰ੍ਹਾਂ ਟੇਪ ਰਿਕਾਰਡਰ ਵੱਜੀ ਜਾ ਰਿਹਾ, ਮਸ਼ੀਨ ਵੱਜੀ ਜਾ ਰਹੀ ਹੈ, ਚੱਲ ਰਿਹਾ ਰਟਨ, ਮਣਕੇ ਵੱਜ ਰਹੇ ਨੇ ਠਾ ਠਾ, ਵਾਹਿਗੁਰੂ 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 ਵਾਹਿਗੁਰੂ, ਮਸ਼ੀਨ ਵਾਂਗੂ ਚੱਲ ਰਿਹਾ ਕੰਮ, ਲੇਕਿਨ ਰਸ ਨਹੀਂ, ਮਿਠਾਸ ਨਹੀਂ, ਅੰਮ੍ਰਿਤ ਕਿਤੇ ਦਿਸ ਹੀ ਨਹੀਂ ਰਿਹਾ। ਲੇਕਿਨ ਇੱਕ ਇਸ ਤਰ੍ਹਾਂ ਵੀ ਜਪ ਰਿਹਾ ਹੈ, ਆਖਦਾ ਹੈ ਵਾਹਿਗੁਰੂ ਤੇ ਰਸ ਨਾਲ ਭਰ ਜਾਂਦਾ ਹੈ, ਆਨੰਦ ਨਾਲ ਭਰ ਜਾਂਦਾ ਹੈ, ਉਹ ਹੈ ਜਪਣ। ਕਿਉਂਕਿ ਨਾਮ ਹੈ ਰਸ, ਔਰ ਜਦੋਂ ਤੱਕ ਉਹ ਰਸ ਆਉਂਦਾ ਨਹੀਂ ਉਦੋਂ ਤੱਕ ਜੀਵਨ ਵਿੱਚ ਕੋਈ ਪਰਿਵਰਤਨ ਨਹੀਂ ਆਉਂਦਾ, ਜੀਵਨ ਬਦਲਦਾ ਨਹੀਂ। ਉੱਤੋਂ ਉੱਤੋਂ ਜਪਿਆ ਕੁਛ ਕੰਮ ਨਹੀਂ ਆਵੇਗਾ। ਜਦੋਂ ਤੱਕ ਜਪਣਾ ਰਸਦਾਇਕ ਨਹੀਂ ਬਣ ਜਾਂਦਾ ਉਦੋਂ ਤੱਕ ਜੀਵਨ ਤੁਹਾਡਾ ਤਬਦੀਲ ਵੀ ਨਹੀਂ ਹੋ ਸਕਦਾ, ਔਰ ਜਦੋਂ ਤੱਕ ਜੀਵਨ ਤਬਦੀਲ ਨਹੀਂ ਹੁੰਦਾ ਅਮਲ ਨਹੀਂ ਸੁਧਰਦੇ। ਜਦੋਂ ਤੱਕ ਜੀਵਨ ਵਿੱਚ ਕ੍ਰਾਂਤੀ ਨਹੀਂ ਆਉਂਦੀ, ਬਦਲਦੇ ਨਹੀਂ, ਉਦੋਂ ਤੱਕ ਕੁਛ ਪ੍ਰਾਪਤੀ ਵੀ ਨਹੀਂ। ਤਾਂ ਰਸ ਅੰਮ੍ਰਿਤ ਨਾਮ ਰਸ ਅਤ ਭਲਾ, ਨਾਮ ਦਾ ਰਸ ਤੇ ਬਹੁਤ ਹੀ ਭਲਾ ਹੈ, ਬੜਾ ਹੀ ਮਿੱਠਾ ਹੈ,
ਲੇਕਿਨ ਤੁਸੀਂ ਆਖ ਰਹੇ ਹੋਗੇ ਇਹ ਕਿਹੜੀ ਗੱਲ ਹੈ, ਅਸੀਂ ਤੇ ਰਸ ਕਦੇ ਪਾਇਆ ਨਹੀਂ। ਔਰ ਤੁਸੀਂ ਆਖ ਰਹੇ ਹੋ ਕਿ ਅਨੇਕਾਂ ਨੇ ਐਸੇ ਵੀ ਹੋ ਚੁੱਕੇ ਨੇ ਜਿਨ੍ਹਾਂ ਨੇ ਰਸ ਪਾਇਆ, ਕੀ ਸਬੂਤ ਹੈ ਉਹਨਾਂ ਨੇ ਰਸ ਪਾਇਆ, ਕਿਵੇਂ ਆਖੀਏ ਉਹਨਾਂ ਨੇ ਰਸ ਪਾਇਆ। ਜਿਤਨੇ ਭਗਤ ਨੇ ਗੁਰੂ ਨੇ ਸਭਨਾਂ ਨੇ ਇਹੋ ਹੀ ਆਖਿਆ, ਗੁਰੂ ਦੇ ਅੱਖਰਾਂ ਤੇ ਵਿਸ਼ਵਾਸ ਹੀ ਕੀਤਾ ਜਾ ਸਕਦਾ। ਗੁਰੂ ਦਾ ਤੁਸੀਂ ਕਿਵੇਂ ਇਮਤਿਹਾਨ ਲਓਗੇ, ਗੁਰੂ ਦੀ ਕੀ ਪ੍ਰੀਖਿਆ ਲਓਗੇ ਤੁਸੀਂ। ਗੁਰੂ ਆਖਦਾ ਆਨੰਦ ਸੁਣੋ ਵੱਡ ਭਾਗੀਓ, ਸਗਲ ਮਨੋਰਥ ਪੂਰੇ। ਕਹਿੰਦੇ ਵੱਡ ਭਾਗੀਓ, ਇਹ ਆਨੰਦ ਦੀ ਕਥਾ ਸੁਣੋ ਜਿਹੜੇ ਤੁਹਾਡੇ ਸਾਰੇ ਮਨੋਰਥ ਪੂਰੇ ਕਰਦੀ ਹੈ, ਰਸ ਨਾਲ ਭਰਿਆ। ਆਨੰਦ ਸਾਹਿਬ ਸਾਰਾ ਪੜ੍ਹ ਕੇ ਵੇਖੋ, ਇਹੀ ਲਿਖਿਆ ਹੈ ਕਿ ਜੋ ਜੋ ਬਾਣੀ ਪੜ੍ਹੋਗੇ ਆਨੰਦ ਨਾਲ ਭਰਦੇ ਜਾਓਗੇ। ਔਰ ਬਖਸ਼ਿਸ਼ੀ ਨਾਮ ਦੀ ਆਨੰਦ ਹੈ, ਪ੍ਰਾਪਤੀ ਵੀ ਹੈ, ਆਨੰਦ ਦੀ ਅਵਸਥਾ ਹੈ। ਜਦ ਕੁਝ ਮਿਲਦਾ ਹੈ, ਕੋਈ ਪ੍ਰਾਪਤੀ ਹੁੰਦੀ ਹੈ, ਤਦ ਵੀ ਆਨੰਦ ਨਾਲ ਖੀਵਾਂ ਹੋ ਜਾਂਦਾ ਹੈ। ਹੋਰ ਦੁਨਿਆਵੀ ਰਸ ਪਾਉਂਦੇ ਨਹੀਂ, ਉਹ ਰਸ ਇਤਨਾ ਅੱਛਾ ਲੱਗਦਾ ਹੈ, ਇਤਨਾ ਗਾੜਾ ਉਹ ਰਸ ਹੁੰਦਾ ਹੈ ਕਿ ਦੂਸਰੇ ਰਸ ਭੁੱਲ ਜਾਂਦੇ ਨੇ, ਫਿੱਕੇ ਪੈ ਜਾਂਦੇ ਨੇ। ਲੇਕਿਨ ਇਹ ਰਸ ਮਾਣਿਆ ਜਾ ਸਕਦਾ ਹੈ, ਸਮਝਾਇਆ ਜਾ ਨਹੀਂ ਸਕਦਾ। ਇਹ ਰਸ ਕੋਈ ਕਿਸੇ ਨੂੰ ਦੱਸ ਨਹੀਂ ਸਕਦਾ, ਇਹ ਅੱਖਰਾਂ ਵਿੱਚ ਲਿਆਇਆ ਨਹੀਂ ਜਾ ਸਕਦਾ। ਇਹ ਰਸ, ਇਹ ਰਸ ਤੇ ਕੇਵਲ ਉਸ ਅਵਸਥਾ ਵਿੱਚ ਪਹੁੰਚ ਕੇ ਮਾਣਿਆ ਜਾ ਸਕਦਾ ਹੈ, ਬਿਆਨ ਨਹੀਂ ਕੀਤਾ ਜਾ ਸਕਦਾ, ਅੱਖਰਾਂ ਵਿੱਚ ਨਹੀਂ ਲਿਖਿਆ ਜਾ ਸਕਦਾ। ਐਸਾ ਇਹ ਰਸ ਹੈ, ਇਸੇ ਲਈ ਇਸਨੂੰ ਆਖਿਆ ਗੁੰਗੇ ਕੀ ਮਠਿਆਈ। ਇਹ ਤੇ ਗੁੰਗੇ ਦੀ ਮਠਿਆਈ ਹੈ, ਗੁੰਗਾ ਖਾਂਦਾ ਹੈ ਮਠਿਆਈ, ਲੇਕਿਨ ਉਹ ਕਿਵੇਂ ਦੱਸੇਗਾ ਗੁੰਗਾ ਮਠਿਆਈ ਦੇ ਸਵਾਦ ਨੂੰ, ਜ਼ਬਾਨ ਹੀ ਕੋਈ ਨਹੀਂ। ਤੋ ਇਨਸਾਨ ਦੀ ਜ਼ਬਾਨ ਹੀ ਨਹੀਂ ਰਹਿ ਜਾਂਦੀ, ਇਤਨਾ ਮਿੱਠਾ ਹੈ ਨਾਮ ਦਾ ਰਸ। ਤੋ ਰਸ ਅੰਮ੍ਰਿਤ ਨਾਮ ਰਸ ਅਤ ਭਲਾ, ਕਿਤ ਬਿਦ ਮਿਲੇ ਰਸ ਖਾਏ। ਕਿਤ ਬਿਦ, ਕਿਸ ਤਰ੍ਹਾਂ ਕਿਸ ਤਰੀਕੇ ਨਾਲ ਮਿਲੇ ਇਹ ਰਸ, ਮਿਲੇ ਤਾਂ ਕਿ ਇਹ ਖਾਧਾ ਜਾਏ, ਇਸਦਾ ਸਵਾਦ ਮਾਣਿਆ ਜਾਏ। ਹਾਂਜੀ,
ਜਾਏ ਪੁੱਛੋ ਸੁਹਾਗਣੀ, ਤੁਸਾਂ ਕਿਉਂ ਕਰ ਮਿਲਿਆ ਪ੍ਰਵਾਏ।
ਜਾਏ ਪੁੱਛੋ ਸੁਹਾਗਣੀ, ਸੁਹਾਗਣਾ ਨੇ ਉਹ ਜਿਨ੍ਹਾਂ ਨੇ ਪਰਮੇਸ਼ਰ ਨੂੰ ਅੱਗੇ ਪਾ ਲਿਆ ਹੈ, ਜਿਹੜੀਆਂ ਪਾ ਚੁੱਕੀਆਂ ਨੇ ਪਰਮੇਸ਼ਰ ਨੂੰ ਜੀਵ ਇਸਤਰੀਆਂ, ਉਹਨੇ ਸੁਹਾਗਣਾ। ਤੋ ਜਿਨ੍ਹਾਂ ਜਿਨ੍ਹਾਂ ਭਗਤਾਂ ਨੇ ਪਰਮੇਸ਼ਰ ਨੂੰ ਪਾ ਲਿਆ ਹੈ, ਮੈਂ ਉਹਨਾਂ ਕੋਲ ਜਾ ਕੇ ਪੁੱਛਦਾ, ਕੀ ਪੁੱਛਦਾ, ਕਿਉਂ ਕਰ ਮਿਲਿਆ ਪ੍ਰਭ ਆਏ, ਤੁਸੀਂ ਦੱਸੋ ਕਿ ਤੁਸੀਂ ਕਿਵੇਂ ਪਾਇਆ ਪਰਮੇਸ਼ਰ ਨੂੰ। ਤੁਸਾਂ ਕਿਉਂ ਕਰ ਮਿਲਿਆ ਪ੍ਰਭ ਆਏ, ਤੁਹਾਨੂੰ ਪ੍ਰਭੂ ਕਿਸ ਤਰ੍ਹਾਂ ਮਿਲਿਆ, ਇਹ ਦੱਸੋ ਤੇ ਸਹੀ। ਹਾਂਜੀ,
ਓਏ ਬੇਪਰਵਾਹ ਨਾ ਬੋਲਣੀ, ਹਉ ਮਲ ਮਲ ਧੋਵਾਂ ਤੈਨ ਪਾਏ।
ਲੇਕਿਨ ਉਹ ਜੀਵ ਇਸਤਰੀਆਂ ਜਿਹੜੀਆਂ ਪ੍ਰਭੂ ਨੂੰ ਮਿਲ ਚੁੱਕੀਆਂ ਨੇ, ਉਹ ਤੇ ਮੇਰੀ ਗੱਲ ਦਾ ਜਵਾਬ ਹੀ ਨਹੀਂ ਦਿੰਦੀਆਂ। ਉਹ ਵੇ ਪਰਵਾਹ ਨਾ ਬੋਲਣੀ, ਉਹ ਤੇ ਵੇ ਪਰਵਾਹ ਨੇ, ਉਹ ਤੇ ਮੇਰੀ ਗੱਲ ਦਾ ਉੱਤਰ ਹੀ ਨਹੀਂ ਦਿੰਦੀਆਂ। ਨਾ ਬੋਲਣੀ, ਉਹ ਜਵਾਬ ਹੀ ਨਹੀਂ ਦਿੰਦੀਆਂ। ਉਹ ਮਸਤ ਨੇ ਆਪਣੇ ਆਨੰਦ ਵਿੱਚ, ਹਾਂ ਮਲ ਮਲ ਧੋਵਾਂ ਤਿੰਨ ਪਾਏ। ਮੈਂ ਉਹਨਾਂ ਦੇ ਪੈਰ ਪਈ ਧੋਨੀ ਹੈ, ਉਹਨਾਂ ਦੀ ਸੇਵਾ ਕਰਦੀ ਹੈ, ਮਿੰਨਤਾਂ ਪਈ ਕਰਦੀ ਹੈ ਕਿ ਬਈ ਤੁਸੀਂ ਕਿਵੇਂ ਦੱਸੋ ਤੇ ਸਹੀ। ਹਾਂ ਮਲ ਮਲ ਧੋਵਾਂ ਪਾਏ, ਪਾਏ ਤੋਂ ਪਾ ਪੈਰ। ਹਾਂਜੀ,
ਭਾਈ ਰੇ ਮਿਲ ਸੱਜਣ ਹਰ ਗੁਣ ਸਾਰ।
ਭਾਈ ਰੇ ਮਿਲ ਸੱਜਣ ਹਰ ਗੁਣ ਸਾਰ, ਸਾਰ ਤੋਂ ਭਾਵ ਸੰਭਾਲ। ਮਿਲ ਸੱਜਣ ਕੌਣ ਨੇ? ਸੱਜਣ ਇਹੀ ਭਗਤ ਜਨ ਜਿਹੜੇ ਮਿਲ ਚੁੱਕੇ ਨੇ, ਇਹਨੇ ਸੱਜਣ। ਮਿਲ ਸੱਜਣ, ਇਹਨਾਂ ਸੱਜਣਾ ਇਹਨਾਂ ਭਗਤਾਂ ਨਾਲ ਮਿਲ ਕੇ ਤੂੰ ਕੀ ਕਰ? ਹਰ ਗੁਣ ਸਾਰ, ਹਰੀ ਦੇ ਗੁਣ ਸੰਭਾਲ। ਹੁਣ ਕੀ ਅਰਥ ਹੋਇਆ ਹਰੀ ਦੇ ਗੁਣ ਸੰਭਾਲ, ਈਸ਼ਵਰ ਦੇ ਗੁਣ ਸੰਭਾਲ? ਉਹ ਜੋ ਈਸ਼ਵਰ ਦੇ ਗੁਣ ਨੇ ਤੂੰ ਆਪਣੇ ਅੰਦਰ ਹੀ ਪੈਦਾ ਕਰਨ ਦੀ ਕੋਸ਼ਿਸ਼ ਕਰ। ਜਿਹੜੇ ਜਿਹੜੇ ਗੁਣ ਈਸ਼ਵਰ ਵਿੱਚ ਨੇ ਤੂੰ ਆਪਣੇ ਵਿੱਚ ਪੈਦਾ ਕਰਨ ਦੀ ਕੋਸ਼ਿਸ਼ ਕਰ। ਤੂੰ ਵੀ ਛੋਟੇ ਰੂਪ ਵਿੱਚ ਪਰਮਾਤਮਾ ਬਣਨ ਦੀ ਕੋਸ਼ਿਸ਼ ਕਰ। ਤੋ ਫਿਰ ਦੌਰਾਨਾ ਤੂੰ ਭਾਈ ਰੇ ਮੈਨ ਸੱਜਣ ਹਰ ਗੁਣ ਸਾਰ। ਤੋ ਜਦੋਂ ਜਵਾਬ ਦਿੰਦੇ ਨੇ ਉਹ ਭਗਤ ਜਨ ਤੋ ਇਹੀ ਗੱਲ ਆਖਦੇ ਨੇ ਕਿ ਬਈ ਜੇ ਮਿਲਣਾ ਤੇ ਤੂੰ ਪਰਮਾਤਮਾ ਦੇ ਗੁਣ ਆਪਣੇ ਵਿੱਚ ਗ੍ਰਹਿਣ ਕਰ, ਉਹ ਗੁਣ ਆਪਣੇ ਵਿੱਚ ਸੰਭਾਲ। ਹੁਣ ਅਰਜ਼ ਕਰਾਂ ਇਹੀ ਗੱਲ ਸਾਡੇ ਤੇ ਟਲਦੀ ਹੈ। ਸਵੇਰੇ ਜਪਜੀ ਸਾਹਿਬ ਦਾ ਪਾਠ ਕਰਦੇ ਹਾਂ, ਸ਼ਾਮ ਨੂੰ ਰਹਿ ਰਾਸ ਦਾ ਕਰਦੇ ਹਾਂ, ਰਾਤ ਨੂੰ ਸੋਹਲੇ ਦਾ ਕਰਦੇ ਹਾਂ, ਜਾਪ ਸਾਹਿਬ ਵੀ ਪੜੀਦਾ, ਪੰਜੇ ਬਾਣੀਆਂ ਪੜੀਦੀਆਂ ਨੇ, ਲੇਕਿਨ ਕਿਸਨੇ ਅੱਜ ਤੱਕ ਪੰਜ ਮਿੰਟ ਵੀ ਗੁਜ਼ਾਰੇ ਨੇ ਬਹਿ ਕੇ ਸੋਚਣ ਦਾ ਯਤਨ ਕੀਤਾ ਹੈ ਕਿ ਜੋ ਸਤਿਗੁਰਾਂ ਨੇ ਬਾਣੀ ਵਿੱਚ ਦੱਸਿਆ ਸੀ, ਪੰਜ ਬਾਣੀਆਂ ਪੜੀਆਂ ਨੇ, ਜੋ ਗੱਲਾਂ ਦੱਸੀਆਂ ਸੀ ਉਹ ਗੱਲਾਂ ਮੈਂ ਅੱਜ ਕਿੰਨੀਆਂ ਕੁ ਪੂਰੀਆਂ ਕੀਤੀਆਂ ਨੇ, ਅੱਜ ਦੇ ਕਾਰ ਵਿਹਾਰ ਜੋ ਕਿੰਨੀਆਂ ਕੁ ਗੱਲਾਂ ਪੂਰੀਆਂ ਹੋਈਆਂ ਨੇ, ਸਤਿਗੁਰਾਂ ਦੀ ਹੁਕਮ ਉਸਦੀ ਸਿੱਖਿਆ ਕਿੰਨੇ ਕੁ ਮੈਂ ਧਾਰਨ ਕੀਤੇ ਨੇ, ਕਿੰਨੇ ਕੁ ਗੁਣ ਮੈਂ ਹਾਸਲ ਕੀਤੇ ਨੇ, ਅਪਣਾਏ ਨੇ, ਇਹ ਤੇ ਕਦੇ ਸੋਚਿਆ ਨਹੀਂ, ਇਹ ਤੇ ਕਿਨਾਰੇ ਹੀ ਰਹਿ ਜਾਂਦਾ। ਤੋ ਫਿਰ ਪੜ੍ਹੇ ਸੁਣੇ ਦਾ ਕੀ ਫਾਇਦਾ? ਜੇ ਜੀਵਨ ਤਬਦੀਲ ਨਾ ਹੋਵੇ ਸਿੱਖ ਦਾ ਤਾਂ ਬਾਣੀ ਪੜ੍ਹੀ ਦਾ ਫਾਇਦਾ ਕੀ? ਕਿਉਂਕਿ ਜੀਵਨ ਤਬਦੀਲ ਹੋਏਗਾ ਤਦੇ ਕੁਛ ਅੱਗੇ ਵਧੋਗੇ। ਜੇ ਜੀਵਨ ਉਸੇ ਤਰ੍ਹਾਂ ਹੀ ਰਿਹਾ ਮੈਲਾ ਕੁਚੈਲਾ, ਤਾਂ ਫਿਰ ਤੇ ਚਾਹੇ ਪਾਠ ਕਰੋ ਚਾਹੇ ਨਾ ਕਰੋ, ਕੋਈ ਮੰਤਰ ਕੋਈ ਜਾਦੂ ਕਰ ਦੇਣ ਵਾਲੇ ਨਹੀਂ ਤੁਹਾਡੇ ਤੇ, ਕੋਈ ਬਾਣੀ ਕੋਈ ਛੂ ਮੰਤਰ ਨਹੀਂ ਹੈ, ਇਹ ਕੋਈ ਮੈਜਿਕ ਨਹੀਂ ਹੈ। ਸਪਸ਼ਟ ਆਖਦੇ ਹਾਂ ਇਹ ਤਦੋਂ ਹੀ ਮੈਜਿਕ ਹੈ ਜਦੋਂ ਤੁਸੀਂ ਇਸ ਨੂੰ ਪੜ੍ਹ ਕੇ ਹਿਰਦੇ ਚ ਵਸਾਉਂਦੇ ਹੋ, ਸਮਝ ਕੇ ਬਾਣੀ ਨੂੰ ਜੀਵਨ ਵਿੱਚ ਢਾਲਦੇ ਹੋ, ਅਮਲ ਕਰਦੇ ਹੋ, ਜੀਵਨ ਬਦਲਦਾ ਹੈ, ਫਿਰ ਇਹ ਮੈਜਿਕ, ਜੀਵਨ ਦੀ ਬਦਲਾਹਟ ਹੀ ਇੱਕ ਮੈਜਿਕ ਹੈ, ਹੋਰ ਵੱਖਰੀ ਕੋਈ ਮੈਜਿਕ ਨਹੀਂ ਹੈ। ਉਂਝ ਤੁਸੀਂ ਪਾਠ ਕਰੀ ਜਾਓ, ਉਂਝ ਤੁਸੀਂ ਨਮਾਜ਼ਾਂ ਪੜ੍ਹੀ ਜਾਓ, ਲੇਕਿਨ ਜੀਵਨ ਅਗਰ ਨਹੀਂ ਬਦਲ ਰਿਹਾ ਉਹ ਤੇ ਬੇਮਾਨੀ ਹੈ, ਉਹ ਪੁਕਾਰਾ ਐਵੇਂ ਹੀ ਨੇ ਫਿਰ। ਹਾਂਜੀ,
ਸੱਜਣ ਸਤਿਗੁਰ ਪੁਰਖ ਹੈ ਦੁੱਖ ਕੱਢੇ ਹੋਮੇ ਮਾਰ।
ਸੱਜਣ ਸਤਿਗੁਰ ਪੁਰਖ ਹੈ ਦੁੱਖ ਕੱਢੇ ਹੋਮੇ ਮਾਰ। ਗੁਰੂ ਜੋ ਹੈ ਉਹ ਸੱਜਣ ਹੈ, ਉਹ ਮਿੱਤਰ ਹੈ, ਕਰਦਾ ਕੀ ਹੈ? ਉਹ ਦੁੱਖ ਕੱਢੇ ਹੋਮੇ ਮਾਰ, ਉਹ ਤੁਹਾਡੇ ਵਿੱਚੋਂ ਹੰਕਾਰ ਦੂਰ ਕੱਢ ਕੇ, ਹੰਕਾਰ ਪਾਸੇ ਕਰਕੇ ਤੇ ਤੁਹਾਡੇ ਦੁੱਖ ਦੂਰ ਕਰਦਾ ਹੈ। ਕਿਉਂਕਿ ਹੰਕਾਰ ਹੀ ਇੱਕ ਵੱਡਾ ਦੁੱਖ ਹੈ ਆਪਣੇ ਆਪ ਵਿੱਚ, ਔਰ ਜਿਤਨੇ ਦੁੱਖ ਖੜੇ ਹੁੰਦੇ ਨੇ ਹੰਕਾਰ ਤੋਂ ਖੜੇ ਹੁੰਦੇ ਨੇ। ਇਸੇ ਕਰਕੇ ਆਖਿਆ ਹੋਮੈ ਦੀਰਘ ਰੋਗ ਹੈ, ਇਹ ਤੇ ਅਸਾਧ ਰੋਗ ਹੈ, ਬਹੁਤ ਵੱਡਾ ਰੋਗ ਹੈ ਜਿਹਦਾ ਇਲਾਜ ਛੇਤੀ ਨਹੀਂ। ਗੁਰੂ ਕਰਦਾ ਕੀ ਹੈ? ਗੁਰੂ ਤੁਹਾਨੂੰ ਨਮਰ ਕਰ ਦਿੰਦਾ ਹੈ, ਨਿਮਰਤਾ ਵਿੱਚ ਲੈ ਆਉਂਦਾ ਹੈ, ਹੰਕਾਰ ਤੁਹਾਡਾ ਦੂਰ ਕਰਦਾ ਹੈ। ਤੇ ਹੰਕਾਰ ਦੂਰ ਹੁੰਦਿਆਂ ਤੁਹਾਡੇ ਦੁੱਖ ਦੂਰ ਹੋ ਜਾਂਦੇ ਨੇ, ਦੁੱਖ ਹਲਕੇ ਹੋ ਜਾਂਦੇ ਨੇ, ਦੁੱਖ ਵਿਆਪਦੇ ਨਹੀਂ ਤੁਹਾਨੂੰ। ਹਾਂਜੀ,
ਰਹਾਓ ਗੁਰਮੁਖੀਆਂ ਸੁਹਾਗਣੀ ਤਿੰਨ ਦਇਆ ਪਈ ਮਨ ਆਏ।
ਗੁਰਮੁਖੀਆਂ ਸੁਹਾਗਣੀ ਤਿੰਨ ਦਇਆ ਪਈ ਮਨ ਆਏ। ਇਹ ਗੁਰਮੁਖ ਜੀਵ ਇਸਤਰੀਆਂ, ਇਹ ਭਗਤ ਜਨ ਜਿਨ੍ਹਾਂ ਦੀਆਂ ਮੈਂ ਮਿੰਨਤਾਂ ਕੀਤੀਆਂ, ਤਰਲੇ ਕੀਤੇ ਕਿ ਮੈਨੂੰ ਦੱਸੋ ਕਿਵੇਂ ਪ੍ਰਭੂ ਪਾਈਦਾ, ਇਹ ਸੁਹਾਗਣੀਆਂ, ਇਹਨਾਂ ਨੇ ਫਿਰ ਮੈਨੂੰ ਜਵਾਬ ਦਿੱਤਾ
ਕੀ ਜਵਾਬ ਦਿੱਤਾ ਉਹਨਾਂ ਦੇ ਮਨ ਚ ਆਈ ਤਿੰਨ ਦਇਆ ਪਈ ਮਨ ਆਏ ਉਹਨਾਂ ਦੇ ਮਨ ਚ ਦਇਆ ਆ ਗਈ ਉਹਨਾਂ ਦੇ ਮਨ ਵਿੱਚ ਦਇਆ ਆ ਗਈ ਹਾਂਜੀ
ਸਤਿਗੁਰ ਵਚਨ ਰਤਨ ਹੈ ਜੋ ਮੰਨੇ ਸੋ ਹਰ ਸਿਖਾਏ
ਉਹਨਾਂ ਦਾ ਜਵਾਬ ਇਹ ਹੈ ਉਹ ਸੁਹਾਗਣ ਜੀਵ ਇਸਤਰੀਆਂ ਨੇ ਇਹ ਜਵਾਬ ਦਿੱਤਾ ਕਿ ਸਤਿਗੁਰ ਵਚਨ ਰਤਨ ਹੈ ਜੋ ਮੰਨੇ ਸੋ ਹਰ ਰਸ ਖਾਏ ਸਤਿਗੁਰੂ ਦੇ ਬੋਲ ਇਹ ਬਾਣੀ ਕੀ ਹੈ ਇਹ ਗੁਰੂ ਦੇ ਬੋਲ ਨੇ ਇਹ ਬਾਣੀ ਗੁਰੂ ਦੇ ਬੋਲ ਨੇ ਸਤਿਗੁਰ ਵਚਨ ਇਹ ਰਤਨ ਨੇ ਇਹ ਹੀਰੇ ਨੇ ਭਾਵ ਬਹੁਤ ਵਡਮੁੱਲੇ ਨੇ ਕੀਮਤੀ ਨੇ ਰਤਨ ਤੋਂ ਭਾਵ ਕੀਮਤੀ ਵਡਮੁੱਲੇ ਬੜੇ ਵਡਮੁੱਲੇ ਬਚਨ ਨੇ ਬੜੇ ਕੀਮਤੀ ਬਚਨ ਨੇ ਤੋ ਆਖਿਆ ਸਤਿਗੁਰੂ ਵਚਨ ਰਤਨ ਹੈ ਜੋ ਮੰਨੇ ਜੋ ਇਹ ਬਚਨਾਂ ਨੂੰ ਮੰਨੇਗਾ ਸੋ ਹਰੀ ਰਸ ਖਾਏ ਉਹ ਹਰੀ ਦੇ ਨਾਮ ਦਾ ਰਸ ਮਾਣੇਗਾ ਉਹੀ ਆਨੰਦ ਮਾਣੇਗਾ ਸਮਝਾਉਣ ਲਈ ਨਿੱਕੀ ਜਿਹੀ ਇੱਕ ਸਾਖੀ ਸੁਣਾਉਂਦਾ ਗੁਰੂ ਨਾਨਕ ਪਾਤਸ਼ਾਹ ਨੇ ਮਰਦਾਨੇ ਨੂੰ ਭੇਜਿਆ ਸਾਲਸ ਰਾਏ ਜੌਹਰੀ ਪਾਸ ਛੋਟਾ ਜਿਹਾ ਇੱਕ ਹੀਰਾ ਸੀ ਸਤਿਗੁਰਾਂ ਪਾਸ ਸੱਦਿਆ ਮਰਦਾਨੇ ਨੂੰ ਆਖਿਆ ਮਰਦਾਨਿਆ ਆ ਲੈ ਇੱਕ ਪੱਥਰ ਹੈ ਮੇਰੇ ਕੋਲ ਜਾ ਇਹ ਪੱਥਰ ਤੂੰ ਲੈ ਜਾ ਆ ਲਾਗਲਾ ਪਿੰਡ ਹੈ ਇਹ ਪੱਥਰ ਉੱਥੇ ਹੱਟੀਆਂ ਚ ਵੇਚ ਆ ਤੇ ਕੋਈ ਸੌਦਾ ਲੈ ਆ ਮਰਦਾਨਾ ਸਤ ਬਚਨ ਕਹਿ ਕੇ ਤੁਰ ਪਿਆ ਉਹ ਗਿਆ ਪਹਿਲਾਂ ਟਕਰਿਆ ਸਬਜ਼ੀ ਵੇਚਣ ਵਾਲਾ ਸਬਜ਼ੀ ਤਰਕਾਰੀ ਦੇ ਟੋਕਰੇ ਲਈ ਬੈਠਾ ਸੀ ਮੂਲੀਆਂ ਸਨ ਟੋਕਰੀ ਵਿੱਚ ਪਾਈਆਂ ਉਸ ਕੋਲ ਮਰਦਾਨੇ ਨੇ ਆਖਿਆ ਆਖਦਾ ਮੇਰੇ ਗੁਰੂ ਨੇ ਮੈਨੂੰ ਭੇਜਿਆ ਇਹ ਪੱਥਰ ਵੇਖ ਦੇ ਕੇ ਇਹ ਹੀਰਾ ਇੱਕ ਦਿੱਤਾ ਹੈ ਇਹ ਮਾਣਕ ਇੱਕ ਦਿੱਤਾ ਹੈ ਇਹਦੇ ਵੱਟੇ ਮੈਨੂੰ ਕੁਛ ਮਿਲ ਸਕਦਾ ਹੈ ਸਬਜ਼ੀ ਵੇਚਣ ਵਾਲੇ ਨੇ ਵੇਖਿਆ ਆਖਦਾ ਇਹਦਾ ਕੀ ਮੁੱਲ ਹੋ ਸਕਦਾ ਹੈ ਇਹ ਤੇ ਇੱਕ ਪੱਥਰ ਹੈ ਚਲੋ ਲੱਗਦਾ ਹੈ ਰੰਗ ਵਾਲਾ ਲੱਗਦਾ ਹੈ ਥੋੜਾ ਜਿਹਾ ਚੰਗਾ ਮਨ ਨੂੰ ਪਾਉਂਦਾ ਹੈ ਇੱਕ ਮੂਲੀ ਮੈਂ ਦੇ ਦਿੰਦਾ ਮੇਰਾ ਬੱਚਾ ਖੇਡ ਲਿਆ ਕਰੇਗਾ ਇਸ ਨਾਲ ਤੂੰ ਮਰਦਾਨਾ ਆਖਦਾ ਦੋ ਮੂਲੀਆਂ ਦੇ ਦੇ ਤੇ ਮੈਂ ਤੈਨੂੰ ਪੱਥਰ ਦੇ ਦਿੰਦਾ ਇੱਕ ਮੂਲੀ ਮੇਰਾ ਗੁਰੂ ਖਾਏਗਾ ਇੱਕ ਮੈਂ ਖਾਵਾਂਗਾ ਤੇ ਉਹ ਆਖਦਾ ਨਹੀਂ ਇੱਕੋ ਮੂਲੀ ਮਿਲੇਗੀ ਉਹ ਵੀ ਅੜ ਗਿਆ ਇੱਕੋ ਹੀ ਮੂਲੀ ਮਿਲੇਗੀ ਮਰਦਾਨੇ ਨੇ ਪੱਥਰ ਵਾਪਸ ਲੈ ਲਿਆ ਅੱਗੇ ਤੁਰਿਆ ਅੱਗੇ ਹੱਟੀਆਂ ਚ ਪੁੱਛਿਆ ਕੋਈ ਉਸਦੀ ਕੀਮਤ ਦੋ ਪੈਸੇ ਪਾਵੇ ਕੋਈ ਆਨਾ ਪਾਵੇ ਜਿਉਂ ਜਿਉਂ ਅੱਗੇ ਗਿਆ ਕੀਮਤ ਵੱਧਦੀ ਗਈ ਮਰਦਾਨੇ ਆਖਿਆ ਜ਼ਰੂਰ ਇਸਦੀ ਕੀਮਤ ਕੁਛ ਵੱਧ ਹੋਵੇਗੀ ਕਿਉਂਕਿ ਵੱਧਦੀ ਤੁਰੀ ਜਾ ਰਹੀ ਹੈ ਤੋ ਗਿਆ ਗੁਰੂ ਪਾਸ ਮੁੜ ਕੇ ਆਖਦਾ ਸਾਰੀ ਵਿਥਿਆ ਸੁਣਾਈ ਆਖਦਾ ਮਹਾਰਾਜ ਪਹਿਲਾਂ ਦੇ ਮੂਲੀ ਵਾਲੇ ਨੇ ਇੱਕ ਮੂਲੀ ਦੇਣੀ ਕਬੂਲ ਕੀਤੀ ਮੈਂ ਆਖਿਆ ਦੋ ਤੇ ਉਸਨੇ ਨਾ ਕਰ ਦਿੱਤੀ ਫਿਰ ਅੱਗੇ ਹੱਟੀਆਂ ਚ ਗਿਆ ਕਿਸੇ ਨੇ ਦੋ ਪੈਸੇ ਕਿਸੇ ਨੇ ਆਨਾ ਦੋ ਆਨੇ ਇੱਥੇ ਤੱਕ ਦੱਸੀ ਕੀਮਤ ਸਤਿਗੁਰੂ ਕਹਿੰਦੇ ਚੰਗਾ ਹੁਣ ਤੂੰ ਇਸ ਨੂੰ ਕਿਸੇ ਜੌਹਰੀ ਪਾਸ ਲੈ ਜਾ ਮਰਦਾਨਾ ਫਿਰ ਗਿਆ ਪਿੰਡ ਚ ਪੁੱਛਦਾ ਪੁੱਛਦਾ ਜੌਹਰੀ ਦੀ ਦੁਕਾਨ ਤੇ ਸਾਲਸ ਰਾਏ ਜੌਹਰੀ ਉਹ ਤੇ ਉਸਦਾ ਨੌਕਰ ਸਾਲਸ ਰਾਏ ਜੌਹਰੀ ਤੇ ਉਸਦਾ ਨੌਕਰ ਹੱਟੀ ਤੇ ਬੈਠ ਕੇ ਦੁਕਾਨ ਤੇ ਬੈਠ ਕੇ ਹੀਰਿਆਂ ਦਾ ਵਪਾਰ ਕਰਿਆ ਕਰਦੇ ਸਨ ਮਰਦਾਨੇ ਨੇ ਜਾ ਕੇ ਹੀਰਾ ਉਹ ਪੇਸ਼ ਕੀਤਾ, ਆਖਿਆ ਇਹ ਪੱਥਰ ਮੇਰੇ ਸਤਿਗੁਰਾਂ ਨੇ ਮੈਨੂੰ ਦਿੱਤਾ ਹੈ। ਉਹਨਾਂ ਆਖਿਆ ਕਿ ਜਾ ਇਸ ਦੇ ਵੱਟੇ ਕੁਛ ਮਿਲਦਾ ਤੇ ਲੈ ਆ, ਵੇਖੋ ਕੁਛ ਇਸਦਾ ਮਿਲ ਸਕਦਾ। ਸਾਲਸ ਰਾਏ ਜੌਹਰੀ ਨੇ ਬੜੀ ਨਿਗਾਹ ਨਾਲ, ਗਹਿਰੀ ਨਿਗਾਹ ਨਾਲ ਤੱਕਿਆ ਔਰ ਤੱਕਦਾ ਹੀ ਰਹਿ ਗਿਆ। ਆਖਦਾ ਐਸੀ ਵਡਮੁੱਲੀ ਚੀਜ਼, ਐਸੀ ਸਾਫ਼ ਸੁਥਰੀ ਚੀਜ਼, ਐਸੀ ਨਿਰਮਲ ਚੀਜ਼, ਇਹ ਤੇ ਮੈਂ ਜ਼ਿੰਦਗੀ ਚ ਪਹਿਲੀ ਵਾਰੀ ਵੇਖੀ ਹੈ। ਜਿਉਂ ਜਿਉਂ ਵੇਖਦਾ ਹੈ ਤੇ ਉਹ ਖਿੜਦਾ ਜਾਂਦਾ ਹੈ, ਕਹਿੰਦਾ ਜਿੱਡਾ ਵਡਮੁੱਲਾ ਹੈ ਹੀਰਾ ਹੈ, ਉਹਦਾ ਵਡਮੁੱਲਾ ਹੀ ਇਹਦਾ ਮਾਲਕ ਹੋਣਾ ਹੈ ਕੋਈ। ਉਹ ਵੀ ਤੇ ਸਾਲਸ ਰਾਏ ਦਾ ਨੌਕਰ ਦੋਨੇ ਬੜੇ ਧਿਆਨ ਨਾਲ ਵੇਖ ਰਹੇ ਨੇ ਹੀਰੇ ਨੂੰ। ਤੇ ਫਿਰ ਸਾਲਸ ਰਾਏ ਨੇ ਆਖਿਆ ਨੌਕਰ ਨੂੰ, ਆਖਦਾ ਜਾ ਅੰਦਰੋਂ 100 ਰੁਪਈਏ ਕੱਢ ਕੇ ਲਿਆ। ਗਿਆ ਨੌਕਰ ਅੰਦਰ, 100 ਰੁਪਈਏ ਕੱਢ ਕੇ ਲੈ ਆ, ਤੇ 100 ਰੁਪਈਏ ਸਾਲਸ ਰਾਏ ਨੇ ਧਰ ਦਿੱਤੇ ਮਰਦਾਨੇ ਦੇ ਹੱਥ ਤੇ ਹੀਰਾ ਵੀ ਫੜਾ ਦਿੱਤਾ। ਨੌਕਰ ਆਖਣ ਲੱਗਾ, ਇਹ ਕੀ ਭੁੱਲ ਕਰ ਰਹੇ ਹੋ, 100 ਰੁਪਈਆ ਵੀ ਦੇਈ ਜਾ ਰਹੇ ਹੋ ਤੇ ਪੱਥਰ ਵੀ ਮੋੜੀ ਜਾ ਰਹੇ ਹੋ। ਆਖਦਾ ਸਾਲਸ ਰਾਏ, ਇਹ 100 ਰੁਪਈਆ ਜਾ ਕੇ ਆਪਣੇ ਮਾਲਕ ਨੂੰ ਦੇ, ਇਹ ਤੇ ਦਰਸ਼ਨ ਭੇਟ ਹੈ ਜਿਸ ਤੋਂ ਮੈਂ ਇਹ ਹੀਰੇ ਪਰਖਣੇ ਸਿੱਖਿਆ ਸੀ। ਉਸ ਮੇਰੇ ਗੁਰੂ ਨੇ ਮੈਨੂੰ ਦੱਸਿਆ ਸੀ ਕਿ ਜੇ ਐਸਾ ਹੀ ਨਿਰਮਲ ਚੀਜ਼ ਵੇਖ ਲਈਏ ਤੇ ਉਹਦਾ ਮੁੱਲ ਤੇ ਵੱਖਰਾ ਹੁੰਦਾ, ਉਹਦੀ ਵੇਖਣ ਦੀ ਕੀਮਤ ਵੱਖਰੀ ਹੁੰਦੀ ਹੈ, ਉਹਦੇ ਦਰਸ਼ਨ ਕਰਨ ਦੀ ਕੀਮਤ ਵੱਖਰੀ ਹੁੰਦੀ ਹੈ। ਸੋ ਇਹਦੇ ਤੇ ਕੀਤੇ ਨੇ ਦਰਸ਼ਨ, ਇਹਦਾ ਮੁੱਲ ਮੈਂ ਤਾਰ ਸਕਾਂ ਕਿ ਨਾ ਤਾਰ ਸਕਾਂ ਇਹ ਮੈਨੂੰ ਪਤਾ ਨਹੀਂ, ਇਤਨਾ ਵਡਮੁੱਲਾ ਇਹ ਹੈ, ਲੇਕਿਨ ਘੱਟ ਤੋਂ ਘੱਟ ਇਹ ਦਰਸ਼ਨ ਭੇਟ ਤੂੰ ਲੈ ਜਾ, ਇਹ ਮੇਰੇ ਗੁਰੂ ਦਾ ਅਸੂਲ ਹੈ ਤੇ ਮੇਰਾ ਵੀ ਇਹ ਅਸੂਲ ਹੈ, ਇਹ ਜਾ ਕੇ ਤੂੰ ਆਪਣੇ ਮਾਲਕ ਨੂੰ ਦੇ ਦੇ ਤੇ ਹੀਰਾ ਵਾਪਸ ਕਰ ਦੇ। ਮਰਦਾਨਾ ਬੜਾ ਹੈਰਾਨ ਹੁੰਦਾ ਆਇਆ, ਸਤਿਗੁਰ ਆ ਗਏ, ਹੀਰਾ ਵੀ ਰੱਖਿਆ ਤੇ ਪੈਸੇ ਵੀ ਰੱਖੇ ਆਇਆ ਬਾਦਸ਼ਾਹ। ਉਹਨਾਂ ਨੇ ਪੱਥਰ ਵੀ ਮੋੜਿਆ ਤੇ ਨਾਲ ਇਹ 100 ਰੁਪਈਆ ਆਖਦੇ ਨੇ ਦਰਸ਼ਨ ਭੇਟ ਹੈ। ਤੇ ਮਰਦਾਨਾ ਆਖਦਾ ਸਤਿਗੁਰੂ ਨੂੰ, ਮੈਂ ਉਹਨਾਂ ਨੂੰ ਸਾਰੀ ਵਿਥਿਆ ਸੁਣਾਈ ਸੀ, ਕਿਸੇ ਨੇ ਇੱਕ ਮੂਲੀ ਇਸਦਾ ਮੁੱਲ ਪਾਇਆ, ਕਿਸੇ ਨੇ 2 ਪੈਸੇ, ਕਿਸੇ ਨੇ ਆਨਾ, ਕਿਸੇ ਨੇ 2 ਆਨੇ। ਤੇ ਸਾਲਸ ਰਾਏ ਬੈਠਾ ਦੁਕਾਨ ਵਿੱਚ ਸੋਚਦਾ ਹੈ ਕਿ ਇਤਨਾ ਵਡਮੁੱਲਾ ਹੀਰਾ ਇਹ ਕਿਸੇ ਮਾਮੂਲੀ ਆਦਮੀ ਦਾ ਨਹੀਂ, ਇਹ ਤੇ ਕੋਈ ਵੱਡਾ ਜੌਹਰੀ ਆਇਆ ਲੱਗਦਾ ਹੈ। ਇਤਨੇ ਨੂੰ ਸਤਿਗੁਰੂ ਇੱਥੇ ਬੈਠੇ ਕਹਿ ਰਹੇ ਨੇ, ਕਹਿੰਦੇ ਮਰਦਾਨਿਆਂ ਇਹ 100 ਰੁਪਇਆ ਵਾਪਸ ਦਿਆ, ਤੂੰ ਜਾ ਕੇ ਕਹੋ ਕਿ ਮੇਰੇ ਗੁਰੂ ਨੇ ਨਹੀਂ ਰੱਖਿਆ, ਉਹ ਵਾਪਸ ਕਰਦਾ। ਮਰਦਾਨਾ ਫਿਰ ਗਿਆ, ਲੈ ਗਿਆ 100 ਰੁਪਈਏ ਵਾਪਸ, ਕੁੜਦਾ ਕੁੜਦਾ ਜਾ ਰਿਹਾ, ਆਖਦਾ ਸਤਿਗੁਰੂ ਤੁਸੀਂ ਚੰਗੇ, 100 ਰੁਪਈਆ ਵੀ ਮਿਲਿਆ, ਤੁਸੀਂ ਮੋੜ ਰਹੇ। ਆਖਦੇ ਮੋੜਿਆ, ਜਾ ਕੇ 100 ਰੁਪਈਆ ਸਾਲਸ ਰਾਏ ਦੇ ਹੱਥ ਫੜਾਇਆ। ਸਾਲਸ ਰਾਏ ਗਾ ਕਿ ਨਹੀਂ ਇਹ ਤੇ ਮੈਂ ਦੇ ਦਿੱਤਾ। ਫਿਰ ਉਹ ਸੋਚਿਆ ਕਿ ਇਹ ਤੇ ਕੋਈ ਮਹਾਂਪੁਰਖ ਲੱਗਦਾ ਹੈ ਜਿਸਨੇ ਪੇਟ ਰੱਖੀ ਨਹੀਂ। ਤੋ ਆਖਦਾ ਹੈ ਕਿ ਤੇਰੇ ਗੁਰੂ ਦੇ ਮੈਨੂੰ ਦਰਸ਼ਨ ਕਰਾ। ਔਰ ਜੋ ਸਾਲਸ ਰਾਏ ਦਾ ਨੌਕਰ ਹੈ ਉਹ ਜਾਣ ਗਿਆ, ਵਿਵੇਕ ਬੁੱਧੀ ਵਾਲਾ, ਪਰਖ ਰੱਖਣ ਵਾਲਾ, ਜੌਹਰੀ ਨਾਲ ਬਹਿ ਬਹਿ ਕੇ ਉਹ ਵੀ ਜੌਹਰੀ ਬਣ ਗਿਆ ਸੀ, ਉਹ ਵੀ ਡੂੰਘੀ ਨਿਗਾਹ ਰੱਖਦਾ ਸੀ ਔਰ ਅਕਲ ਦੀ ਨਿਗਾਹ ਬੜੀ ਉਹਦੀ ਡੂੰਘੀ ਸੀ। ਉਹ ਆਖਦਾ ਸਾਲਸ ਰਾਏ ਨੂੰ, ਫਕੀਰ ਕੋਈ ਪਹੁੰਚਿਆ, ਫਕੀਰ ਹੈ, ਚਲੋ ਚੱਲ ਕੇ ਦਰਸ਼ਨ ਕਰੀਏ, ਭੁੱਖੇ ਹੋਣਗੇ, ਕੁਝ ਪ੍ਰਸ਼ਾਦੇ ਲੈ ਕੇ ਚਲੀਏ। ਮਰਦਾਨਾ ਤੇ ਆ ਗਿਆ ਵਾਪਸ, ਨੌਕਰ ਨੇ ਫਟਾਫਟ ਭੋਜਨ ਤਿਆਰ ਕੀਤਾ। ਇੱਧਰ ਸਾਲਸ ਰਾਏ ਤੇ ਅਜੇ ਆਪਣੀ ਤਿਆਰੀ ਵਿਆਰੀ ਕਰ ਰਿਹਾ ਤੇ ਨੌਕਰ ਮਰਦਾਨੇ ਦੇ ਮਗਰ ਮਗਰ ਪ੍ਰਸ਼ਾਦੇ ਚੁੱਕੇ ਤੇ ਭੱਜਿਆ। ਇਧਰੋਂ ਮਰਦਾਨਾ ਪਹੁੰਚਦਾ ਹੈ ਤੇ ਮਗਰ ਹੀ ਨੌਕਰ ਪਹੁੰਚ ਜਾਂਦਾ ਹੈ ਸਾਲਸ ਰਾਏ ਦਾ। ਮੱਥਾ ਟੇਕਿਆ, ਦਰਸ਼ਨ ਕੀਤੇ, ਨਿਹਾਲ ਹੋ ਗਿਆ ਸਤਿਗੁਰਾਂ ਦੇ ਦਰਸ਼ਨ ਕਰਕੇ, ਚਰਨ ਨਹੀਂ ਛੱਡਦਾ ਤੇ ਫਿਰ ਪ੍ਰਸ਼ਾਦੇ ਬੜੇ ਪਿਆਰ ਨਾਲ ਛਕਾਉਂਦਾ ਹੈ। ਤੇ ਜਦ ਸਤਿਗੁਰੂ ਨੇ ਆਖਿਆ ਸੇਵਕਾ ਕੁਛ ਮੰਗ ਤੇ ਕਹਿੰਦਾ ਕਿ ਸਤਿਗੁਰੂ ਇੱਕੋ ਹੀ ਦਾਨ ਦਿਓ, ਨਾਮ ਦਾ ਦਾਨ ਬਖਸ਼ ਦਿਓ, ਇਹੀ ਭੁੱਖ ਹੈ। ਸਤਿਗੁਰਾਂ ਨੇ ਮਿਹਰ ਕੀਤੀ, ਕਹਿੰਦੇ ਨੇ ਕਿ ਨੌਕਰ ਦੇ ਕਪਾਟ ਖੁੱਲ ਗਏ ਔਰ ਪਿੱਛੇ ਪਿੱਛੇ ਸਾਲਸ ਰਾਏ ਉਹ ਵੀ ਬਣ ਠਣ ਕੇ ਆ ਗਿਆ। ਉਸਨੇ ਵੀ ਮੱਥਾ ਟੇਕਿਆ, ਦੇਖਿਆ, ਦਰਸ਼ਨ ਕੀਤੇ, ਉਹ ਵੀ ਬੜਾ ਨਿਹਾਲ ਹੋਇਆ। ਇੱਧਰ ਨੌਕਰ ਵੱਲ ਨਿਗਾਹ ਮਾਰਦਾ ਹੈ ਤੇ ਵੱਖਰਾ ਜਲਾਬ, ਹੋਰ ਹੀ ਕੁਛ ਬਣਿਆ ਲੱਗਦਾ ਹੈ। ਨੌਕਰ ਸੋਚਦਾ ਇਹਨ ਤੇ ਲੈ ਗਿਆ, ਕੁਛ ਪਾ ਗਿਆ, ਮੈਂ ਵੀ ਪਾਵਾਂ। ਸਤਿਗੁਰਾਂ ਨੇ ਆਦਰ ਮਾਣ ਦਿੱਤਾ, ਸਾਲਸ ਰਾਏ ਨੂੰ ਬਿਠਾਇਆ ਤੇ ਆਖਦਾ ਸਾਲਸ ਰਾਏ ਪਾਤਸ਼ਾਹ ਮੇਰੇ ਤੇ ਵੀ ਕਿਰਪਾ ਕਰੋ, ਮੈਨੂੰ ਵੀ ਨਾਮ ਦਾ ਦਾਨ ਦਿਓ, ਮੇਰੇ ਤੇ ਵੀ ਬਖਸ਼ਿਸ਼ ਕਰੋ। ਤੇ ਸਾਲਸ ਰਾਏ ਨੇ ਕਿਹਾ, ਸਤਿਗੁਰਾਂ ਨੇ ਕਿਹਾ ਕਿ ਇਹ ਦਾਨ ਤੂੰ ਆਪਣੇ ਨੌਕਰ ਪਾਸੋਂ ਲੈ, ਉਹਦੇ ਚਰਨੀ ਪੈ ਜਾ, ਉਹਦੇ ਪੈਰਾਂ ਤੇ ਮੱਥਾ ਟੇਕ, ਇਹ ਦਾਨ ਤੈਨੂੰ ਉੱਥੋਂ ਮਿਲੇਗਾ। ਸਾਲਸ ਰਾਏ ਹੈਰਾਨ ਹੁੰਦਾ ਹੈ, ਆਖਦਾ ਮੇਰਾ ਨੌਕਰ, ਮੈਂ ਇਸਦੇ ਪੈਰੀ ਪਵਾਂ, ਇਹ ਮੈਨੂੰ ਦਾਨ ਦੇਵੇਗਾ। ਉਸਦੇ ਮਨ ਨੂੰ ਗੱਲ ਲੱਗਦੀ ਨਹੀਂ, ਦੁਹਰਾ ਕੇ ਪੁੱਛਦਾ ਹੈ ਸਤਿਗੁਰੂ ਮੈਂ ਇਸਦੇ ਪੈਰੀ ਕਿਉਂ ਪਵਾਂ, ਤੁਸੀਂ ਮੈਨੂੰ ਨਾਮ ਦਾਨ ਦਿਓ, ਮੈਂ ਇਸ ਤੋਂ ਕਿਉਂ ਲਵਾਂ, ਇਸਦੇ ਪੈਰ ਕਿਉਂ ਫੜਾਂ। ਤਾਂ ਸਤਿਗੁਰਾਂ ਨੇ ਸਮਝਾਇਆ, ਦੋ ਗੱਲਾਂ ਜੋ ਦੱਸੀਆਂ ਸਤਿਗੁਰਾਂ ਨੇ, ਬੜੀਆਂ ਵਡਮੁੱਲੀਆਂ ਦੱਸੀਆਂ, ਉਹੀ ਗੱਲਾਂ ਇੱਥੇ ਸਮਝਣ ਵਾਲੀਆਂ ਨੇ। ਪਹਿਲੀ ਗੱਲ ਦੱਸੀ ਸਤਿਗੁਰਾਂ ਨੇ, ਆਖਿਆ ਸਾਲਸ ਰਾਏ ਤੈਨੂੰ ਨਾਮਦਾਨ ਕਿਵੇਂ ਮਿਲੇ, ਤੂੰ ਤੇ ਹੁਕਮ ਕਰਨਾ ਜਾਣਦਾ ਹੈ, ਹੁਕਮ ਮੰਨਣਾ ਨਹੀਂ ਜਾਣਦਾ। ਅੱਜ ਤੱਕ ਹੁਕਮ ਕਰਨਾ ਹੀ ਸਿੱਖਿਆ, ਹੁਕਮ ਮੰਨਣਾ ਨਹੀਂ ਸਿੱਖਿਆ। ਇਸ ਨੌਕਰ ਤੇ ਤੂੰ ਹੁਕਮ ਚਲਾਉਂਦਾ ਹੀ ਰਿਹਾ, ਕਦੇ ਇਸ ਦੀ ਗੱਲ ਮੰਨਣੀ ਨਹੀਂ ਸਿੱਖੀ। ਭਾਵ ਕਿ ਅੱਜ ਤੱਕ ਹੁਕਮ ਕਰਦਾ ਹੀ ਰਿਹਾ ਔਰ ਹੁਕਮ ਮੰਨਣਾ ਨਹੀਂ ਸਿੱਖਿਆ। ਹੁਕਮ ਮੰਨਣ ਦੀ ਗੱਲ ਹੀ ਵੱਖਰੀ ਹੈ, ਹੁਕਮ ਮੰਨਿਆ ਹੋਵੇ ਪਰਵਾਨ ਤਾਂ ਖਸਮੇ ਕਾ ਮਹਿਲ ਪਾਈ ਸੀ। ਜੇ ਹੁਕਮ ਮੰਨਣਾ ਸਿੱਖੇ, ਰੱਬ ਦੀ ਰਜ਼ਾ ਮੰਨਣੀ ਸਿੱਖੇ, ਕਿਸੇ ਦੀ ਗੱਲ ਸੁਣਨੀ ਸਿੱਖੇ, ਨਿਮਰਤਾ ਵਿੱਚ ਆਵੇ ਤੇ ਕੁਛ ਮਿਲਦਾ ਵੀ ਹੈ। ਤਾਂ ਫਿਰ ਦੂਸਰੀ ਗੱਲ ਦੱਸੀ ਸਾਲਸ ਰਾਏ, ਇੱਕ ਤੇ ਦੱਸੀ ਸਤਿਗੁਰਾਂ ਨੇ ਇਹ ਹੁਕਮ ਮੰਨਣ ਦੀ ਗੱਲ, ਦੂਸਰੀ ਗੱਲ ਦੱਸੀ ਸਾਲਸ ਰਾਏ ਨੂੰ ਕਿਹੜੀ, ਆਖਦੇ ਦੇਖ ਸਾਲਸ ਰਾਏ ਇਹ ਵਰਖਾ ਹੁੰਦੀ ਹੈ ਨਾ, ਜਦੋਂ ਬਾਰਿਸ਼ ਪੈਂਦੀ ਹੈ ਟਿੱਬਿਆਂ ਤੇ ਵੀ ਪੈਂਦੀ ਹੈ ਤੇ ਟੋਇਆਂ ਤੇ ਵੀ ਪੈਂਦੀ ਹੈ, ਪਰ ਟਿੱਬਿਆਂ ਤੇ ਪਾਣੀ ਠਹਿਰਦਾ ਨਹੀਂ, ਉੱਚੇ ਥਾਵਾਂ ਤੇ ਪਾਣੀ ਠਹਿਰਦਾ ਨਹੀਂ, ਰੁੜ ਜਾਂਦਾ ਹੈ। ਇਹ ਜਿਹੜੇ ਟੋਏ ਹੁੰਦੇ ਨਾ, ਨੀਵੇਂ ਟੋਏ, ਇਹ ਭਰ ਜਾਂਦੇ ਨੇ ਪਾਣੀ ਨਾਲ। ਇਸੇ ਤਰ੍ਹਾਂ ਹੰਕਾਰ ਦੇ ਟਿੱਬੇ ਜਦੋਂ ਤੱਕ ਅੰਦਰ ਹੋਣ ਨਾ, ਉਹਨਾਂ ਤੇ ਨਾਮ ਨਹੀਂ ਠਹਿਰੇਗਾ, ਇੱਥੇ ਤੇ ਟੋਏ ਬਣਾਉਣੇ ਪੈਣਗੇ ਨਿਮਰਤਾ ਦੇ। ਹੰਕਾਰ ਦੇ ਟਿੱਬੇ ਨਹੀਂ ਚਾਹੀਦੇ, ਇਹ ਤੇ ਨਿਮਰਤਾ ਦੇ ਟੋਏ ਅੰਦਰ ਚਾਹੀਦੇ। ਇਹ ਟੋਏ ਬਣਾ ਲੈ, ਇਹ ਹੰਕਾਰ ਹੀ ਹੈ ਤੇਰਾ ਇਸ ਵੇਲੇ, ਜਿਸ ਕਰਕੇ ਤੂੰ ਇੱਥੇ ਨੌਕਰ ਦੇ ਪੈਰ ਫੜਨੋਂ ਵੀ ਝਿਜਕਦਾ, ਇੱਥੇ ਮੱਥਾ ਟੇਕਣੋਂ ਵੀ ਤੂੰ ਇਸ ਵੇਲੇ ਝਿਜਕ ਰਿਹਾ। ਇਹ ਹੰਕਾਰ ਦੇ ਟਿੱਬੇ ਨੇ ਅੰਦਰ, ਜਦ ਤੱਕ ਇਹ ਟਿੱਬੇ ਨਹੀਂ ਦੂਰ ਹੁੰਦੇ, ਟੋਏ ਨਹੀਂ ਬਣਦੇ, ਤਦ ਤੱਕ ਨਾਮ ਕਿੱਥੇ। ਕਹਿੰਦੇ ਨੇ ਸਾਲਸ ਰਾਏ ਕਹਾਕਦਾ ਹੈ, ਤੈ ਪਿਆ ਚਰਨਾਂ ਤੇ ਨੌਕਰ ਦੇ, ਕਹਿੰਦਾ ਮੈਂ ਤੇ ਇਹਦੇ ਚਰਨ ਛੱਡਦਾ ਹੀ ਨਹੀਂ ਹੋਣਾ, ਇਹ ਕੀ ਇਹਦੇ ਸੇਵਕਾਂ ਦੇ ਚਰਨ ਨਹੀਂ ਛੱਡਦਾ। ਤੂੰ ਹੰਕਾਰ ਜਿੱਥੇ ਹੈ ਉੱਥੇ ਨਾਮ ਵਸ ਨਹੀਂ ਸਕਦਾ, ਨਾਮ ਦਾ ਰਸ ਆ ਨਹੀਂ ਸਕਦਾ। ਜਦ ਤੱਕ ਇਹ ਹੰਕਾਰ ਜਾਂਦਾ ਨਹੀਂ, ਹੰਕਾਰ ਹੀ ਇਹ ਵੱਡਾ ਰੋਗ ਹੈ ਔਰ ਹੰਕਾਰ ਕਰਕੇ ਜ਼ਿੰਦਗੀ ਚ ਦੁੱਖ ਨੇ। ਹੰਕਾਰ ਜਦੋਂ ਨਿਕਲ ਜਾਂਦਾ ਹੈ ਤਦ ਦੁੱਖ ਵੀ ਇਨਸਾਨ ਦੇ ਹਲਕੇ ਹੋ ਜਾਂਦੇ। ਤੋ ਆਖਿਆ ਇੱਥੇ, ਹਾਂਜੀ,
ਸਤਿਗੁਰ ਵਚਨ ਰਤਨ ਹੈ, जो बन्ने सो हरस खाए।
फिर बोलना जी, सतगुरु वचन रतन है जो मन्ने सो हरी रस खाए। गुरु दे वचन ते वड मुल्ले हीरे रतन ने, जो मन्ने जड़े इन्हां नूं वचनां नूं मन लवे, जड़े ए हुक्म मन लवे, सो हरी रस खाए। जड़ा ईश्वर दा गुरु दा हुक्म मनना सिख जाए, ओ अमृत रस पिएगा खाएगा। हां जी,
से वड भागी वड जानिए, जिन हर रस खादा गुर भाए।
से वड भागी वड जानिए, उन्हां नूं वड्डे भागां वाले जाणो, वड्डे जाणो, जिन हर रस खादा गुर पाए। जिन्हां ने गुरु नाल प्यार करके हरी दा रस माणिया, पाए कहिंदे ने प्यार। जिन हर रस खादा गुर पाए, गुरु नाल प्यार करके जिन्हां ने अमृत रस खादा, ओ वड भागी।
ए हर रस वणतन सबत है, भाग हिण नहीं खाए।
ए हर रस वण तृण सबत है, भाग हीन नहीं खाए। ए हरी दा रस वणा ते, वड़े वड़े दरख्तां ते, तृण तीलियां ते, सारयां ते पै रहा है। ए अमृत रस दी वर्खा सारयां ते हो रही है, वड्यां ते भी, छोटियां ते भी, वड्डे बिरछां ते भी, निके निके तीलियां ते भी, अमीरां ते भी, गरीबां ते भी, महल माड़ियां च रहण वालियां ते भी, फकीरां ते भी, सब ते रस वर रहा है। लेकिन सार है ते सबत ते, सबत सारे, सबत दा मतलब है सारे, सारयां ते इस रस दी वर्खा हो रही है, लेकिन भागहीन नहीं खाए। कई भागहीन ने वो रस माण नहीं सकते, क्योंकि उन्हां दे अंदर टिब्बे बने ने, टोए नहीं। भागहीन ने जड़े वो टिब्बे बनाई बैठे ने अंदर, ते वो रस किवें माण, उथे ते जे टोए होण ते रस दा पता लगे। भांडे ही अंदर नहीं जिथे रस कठा होए। हां जी,
बिन सतगुर पल्ले ना पवे, मनमुख रहे बिलाए।
बिन सतगुर पल्ले ना पवे, गुरु तो बिना ए हरी रस पल्ले नहीं पैंदा। गुरु तो बिना ए हरी रस पागां विच नहीं। मनमुख रहे बिलाए, बिलाए विलकना, तरस दे रह जाना। मनमुख अपने मन पिछे तुरन वाले इस अमृत रस लई तरसते रह जांदे ने, पर उन्हां दे भागां विच नहीं आउंदा, क्योंकि गुरु दा लड़ नहीं फड़दे, गुरु दा पल्ला नहीं फड़दे। ते गुरु दा पल्ला कोई कपड़े दा पल्ला नहीं, गुरु दा पल्ला ते शब्द दा पल्ला है, गुरु दा पल्ला ते हुक्म मनण दा पल्ला है। जे गुरु दा पल्ला फड़िए ते फिर ओ रस नूं माण सकीदा है।
ओए सतगुर आगे नानिव है, उना अंतर क्रोध बुलाए।
ओए सतगुर आगे नानिव है, ओ हंकारी मनुख गुरु अगे न्योंदे नहीं, सालस राहे चाकर अगे न्योन नु तैयार नहीं सी। हंकार रोक रहा सी कि ते नहीं हुआ, कि ते मेरा नौकर है। और गुरु अगे भी मनमुख न्योन लई तैयार नहीं, क्योंकि मनमुख नूं ते गुरु मामूली दिसेगा, मनमुख लई ते गुरु कोई मानता नहीं रखदा। वो ते आखेगा कि जे जा मेरा शरीर है, हो जा गुरु दा है। बल्कि गुरु शायद दुबला होवे, पतला होवे, क्योंकि गुरु ते बहुत खांदे नहीं, बहुत तगड़े शरीरां दे शायद ना हो जितने खाण पीण वाले दूसरे बंदे होंदे ने। गुरु ते साधना बंदगी करन वांगे, लेकिन आख रहे ने कि गुरु तो बिना वो नहीं मिलना। मनमुख ओए सतगुर आगे नानिवें, मनमुख जड़े ने वो गुरु अगे न्योंदे नहीं। उना अंतर क्रोध बलाए, क्योंकि उना दे अंदर ते क्रोध दी अग जल रही है, हंकार भी है नाल क्रोध भी है। ਅਹੰਕਾਰ ਨਾਲ ਨਾਲ ਕ੍ਰੋਧ ਵੀ ਹੈ, ਕ੍ਰੋਧ ਦੀ ਅੱਗ ਅੰਦਰ ਬਲ ਰਹੀ ਹੈ, ਤਾਂ ਉਹ ਨਿਉਣ ਨੂੰ ਅੱਗੇ ਤਿਆਰ ਹੀ ਨਹੀਂ। ਹਾਂਜੀ,
ਹਰ 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 ਰਸ ਆਪ ਹੈ, ਆਪੇ ਹਰ ਰਸ ਹੋਏ।
ਹਰ 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 ਰਸ ਆਪ ਹੈ, ਆਪੇ ਹਰ ਰਸ ਹੋਏ। ਦਰਅਸਲ ਬਾਣੀ ਦਾ ਜੋ ਰਸ ਹੈ ਉਹ ਈਸ਼ਵਰ ਦਾ ਹੀ ਰਸ ਹੈ। ਹਰ 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 ਰਸ ਆਪ ਹੈ, ਆਪੇ ਹਰ ਹਰ ਰਸ ਹੋਏ। ਈਸ਼ਵਰ ਆਪ ਹੀ ਰਸ ਬਣਦਾ ਹੈ, ਇਹ ਰਸ ਉਸਦੀ ਦੇਣ ਹੈ, ਇਹ ਆਨੰਦ ਉਸਦੀ ਦੇਣ ਹੈ। ਹਾਂਜੀ,
ਆਪ ਦਇਆ ਕਰ ਦੇਵਸੀ ਗੁਰਮੁਖੀ ਅੰਮ੍ਰਿਤ ਚੋਏ।
ਆਪ ਦਇਆ ਕਰ ਦੇਵਸੀ, ਪਰਮਾਤਮਾ ਜਿਸ ਜੀਵ ਤੇ ਦਇਆ ਕਰ ਲੈਂਦਾ ਉਸਨੂੰ ਫਿਰ ਇਹ ਰਸ ਬਖਸ਼ਦਾ ਹੈ। ਆਪ ਦਇਆ ਕਰ ਦੇਵਸੀ ਗੁਰਮੁਖੀ ਅੰਮ੍ਰਿਤ ਚੋਏ। ਔਰ ਜਿਹੜਾ ਗੁਰੂ ਦੇ ਵੱਲ ਮੁੱਖ ਕਰ ਲੈਂਦਾ, ਜਿਹੜਾ ਗੁਰੂ ਦੀ ਸਿੱਖਿਆ ਲੈਂਦਾ, ਉਹਦੇ ਮੂੰਹ ਵਿੱਚ ਇਹ ਅੰਮ੍ਰਿਤ ਚੋਂਦਾ ਹੈ, ਭਾਵ ਉਹ ਰਸ ਮਾਣਦਾ ਹੈ ਇਸ ਅੰਮ੍ਰਿਤ ਦਾ।
ਸਭ ਤਨ ਮਨ ਹਰਿਆ ਹੋਇਆ, ਨਾਨਕ ਹਰ ਵਸਿਆ ਮਨ ਸੋਏ।
ਔਰ ਜਿਸ ਨੂੰ ਇਸ ਨਾਮ ਦਾ ਰਸ ਪ੍ਰਾਪਤ ਹੁੰਦਾ ਹੈ, ਜਿਹੜਾ ਸਵਾਦ ਚੱਖ ਲੈਂਦਾ ਹੈ ਇਸ ਰਸ ਦਾ, ਨਾਨਕ ਹਰ ਵਸਿਆ ਮਨ ਸੋਏ, ਉਹਦੇ ਮਨ ਵਿੱਚ ਹਰੀ ਦਾ ਵਾਸਾ ਹੋ ਜਾਂਦਾ, ਈਸ਼ਵਰ ਵਸ ਜਾਂਦਾ ਉਹਦੇ ਮਨ। ਹਾਂਜੀ,
ਸ੍ਰੀ ਰਾਗ ਮਹਿਲਾ ਚੌਥਾ। ਤਿੰਨ ਸਚੜੈ ਫਿਰ ਆਥਵੈ, ਰਹਿਣ ਸਬਾਈ ਜਾਏ।
ਇਸ ਸ਼ਬਦ ਦੇ ਵਿੱਚ ਮਨੁੱਖ ਦੀ ਭੈੜੀ ਹਾਲਤ ਦੱਸੀ ਗਈ ਹੈ, ਦੁਰਦਸ਼ਾ ਮਨੁੱਖ ਦੀ ਬਿਆਨ ਕੀਤੀ ਗਈ ਹੈ। ਆਖਦੇ ਨੇ ਕਿ ਮਨੁੱਖੀ ਜੀਵਨ ਇੰਜ ਹੈ ਜਿਵੇਂ ਇੱਕ ਰਾਤ, ਸਾਡੀ ਜ਼ਿੰਦਗੀ ਇਸ ਤਰ੍ਹਾਂ ਹੈ ਜਿਵੇਂ ਇੱਕ ਰਾਤ ਹੈ। ਦਿਨ ਸਚੜੈ ਫਿਰ ਆਥਵੈ, ਦਿਨ ਚੜ੍ਹਦਾ ਹੈ ਔਰ ਫਿਰ ਸ਼ਾਮਾਂ ਪੈਂਦੀਆਂ ਹਨ। ਦਿਨ ਸਚੜੈ, ਦਿਨ ਚੜ੍ਹਦਾ ਹੈ, ਫਿਰ ਆਥਵੈ ਔਰ ਫਿਰ ਸੂਰਜ ਡੁੱਬਦਾ ਹੈ, ਗਰੂਬ ਹੁੰਦਾ ਹੈ। ਰਹਿਣ ਸਬਾਈ ਜਾਏ, ਔਰ ਇਸ ਤਰ੍ਹਾਂ ਕਰਕੇ ਫਿਰ ਰਾਤ ਵੀ ਸਾਰੀ ਨਿਕਲ ਜਾਂਦੀ ਹੈ, ਦਿਨ ਵੀ ਨਿਕਲ ਜਾਂਦਾ ਹੈ, ਰਾਤ ਵੀ ਨਿਕਲ ਜਾਂਦੀ ਹੈ, ਸਬਾਈ ਸਾਰੀ। ਹਾਂਜੀ, ਰਹਿਣ ਕਹਿੰਦੇ ਨੇ ਰਾਤ ਨੂੰ, ਤੋ ਦਿਨ ਸਚੜੈ ਫਿਰ ਆਥਵੈ, ਆਥਵੈ ਡੁੱਬਦਾ ਹੈ, ਦਿਨ ਚੜ੍ਹਦਾ ਹੈ ਫਿਰ ਢਲਦਾ ਹੈ, ਸ਼ਾਮਾਂ ਪੈਂਦੀਆਂ ਨੇ, ਰਾਤ ਹੁੰਦੀ ਹੈ, ਸਾਰੀ ਰਾਤ ਵੀ ਬੀਤ ਜਾਂਦੀ ਹੈ। ਹਾਂਜੀ,
ਆਮ ਕਟੈ ਨਰ ਨਾ ਬੁਝੈ, ਨਿਤ ਮੂਸਾ ਲਾਜ ਟੁਕਾਏ।
ਆਵ ਕਟੈ, ਆਵ ਆਖਦੇ ਨੇ ਉਮਰਾਂ ਨੂੰ, ਉਮਰ ਉਮਰ ਘਟਦੀ ਜਾ ਰਹੀ ਹੈ, ਆਵ ਕਟੈ। ਜਿਸ ਤਰ੍ਹਾਂ ਦਿਨ ਚੜਿਆ ਔਰ ਗੁਜ਼ਰ ਗਿਆ, ਜ਼ਿੰਦਗੀ ਦਾ ਇੱਕ ਦਿਨ ਘਟ ਗਿਆ, ਦਿਨ ਚੜਿਆ ਬੀਤਿਆ ਇੱਕ ਦਿਹਾੜੀ ਘਟ ਗਿਆ, ਦਿਨ ਉਮਰ ਘਟ ਗਈ ਇੱਕ ਦਿਹਾੜੀ। ਇਸ ਤਰ੍ਹਾਂ ਇੱਕ ਇੱਕ ਕਰਕੇ, ਇੱਕ ਇੱਕ ਕਰਕੇ ਉਮਰਾਂ ਘਟਦੀ ਜਾਂਦੀ ਹੈ, ਇੱਕ ਇੱਕ ਦਿਨ ਕਰਕੇ। ਤੋ ਆਪ ਘਟੈ ਨਰ ਨਾ ਬੂਝੈ, ਔਰ ਮਨੁੱਖ ਇਸ ਦਾ ਖਿਆਲ ਹੀ ਨਹੀਂ ਕਰ ਰਿਹਾ ਕਿ ਮੇਰੀ ਉਮਰਾਂ ਘਟਦੀ ਜਾ ਰਹੀ ਹੈ। ਅਸੀਂ ਤੇ ਬੜਾ ਲਾਈਟਲੀ ਇਸ ਨੂੰ ਲੈਂਦੇ ਹਾਂ, ਕਦੇ ਗੌਰ ਨਹੀਂ ਕੀਤਾ। ਕੱਲ ਪਰਸੋਂ ਚੌਥ ਦੀ ਗੱਲ ਐਵੇਂ ਹੀ ਹੋ ਜਾਂਦੀ ਹੈ, ਦਿਨ ਨਿਕਲ ਗਏ ਜੀ, ਹਫ਼ਤਾ ਨਿਕਲ ਗਿਆ, ਮਹੀਨਾ ਨਿਕਲ ਗਿਆ, ਸਾਲ ਨਿਕਲ ਗਿਆ, ਮਾਮੂਲੀ ਜੀ ਗੱਲ, ਬੰਦਾ ਗੌਰ ਨਹੀਂ ਕਰਦਾ ਕਿ ਜੋ ਗਿਆ ਉਹ ਫਿਰ ਆਉਣਾ ਨਹੀਂ ਮੁੜ ਕੇ, ਜੋ ਦਿਨ ਗਿਆ, ਜੋ ਮਹੀਨਾ ਗਿਆ, ਜੋ ਸਾਲ ਗਿਆ, ਉਹ ਗਿਆ, ਬੀਤ ਗਿਆ, ਫਿਰ ਨਹੀਂ ਆਉਣਾ, ਉਮਰਾਂ ਉਤਨੀ ਘੱਟ ਗਈ, ਇਹ ਖਿਆਲ ਬੜਾ ਘੱਟ ਆਉਂਦਾ ਹੈ। ਆਪ ਘਟੈ ਨਰ ਨਾ ਬੂਝੈ, ਇਸ ਦਾ ਖਿਆਲ ਨਹੀਂ ਕਰਦਾ, ਨਰ ਇਨਸਾਨ ਇਸ ਦਾ ਖਿਆਲ ਨਹੀਂ ਕਰਦਾ, ਨਰ ਨਾ ਬੂਝੈ। ਨਿਤ ਮੂਸਾ ਲਾਜ ਟੁਕਾਏ, ਮੂਸਾ ਆਖਦੇ ਨੇ ਚੂਹੇ ਨੂੰ ਤੇ ਲਾਜ ਆਖਦੇ ਨੇ ਰੱਸੀ ਨੂੰ,
ਜਿਵੇਂ ਚੂਹਾ ਰੱਸੀ ਟੁੱਕ ਰਿਹਾ ਹੈ, ਇੱਕ ਪਾਸੇ ਉਹ ਟੁੱਕਣ ਲੱਗੇ ਨਾ ਰੱਸੀ ਤੇ ਟੁੱਕੀ ਤੁਰਿਆ ਜਾਂਦਾ, ਰੱਸੀ ਛੋਟੀ ਹੁੰਦੀ ਤੁਰੀ ਜਾਂਦੀ ਹੈ। ਇਸੇ ਤਰ੍ਹਾਂ ਇਹ ਜੀਵਨ ਰੂਪੀ ਰੱਸੀ ਚੂਹਾ ਇੱਕ ਪਾਸਿਓਂ ਟੁੱਕ ਰਿਹਾ ਹੈ, ਟੁੱਕੀ ਜਾ ਰਿਹਾ ਤੇ ਉਹ ਰੱਸੀ ਛੋਟੀ ਹੁੰਦੀ ਜਾ ਰਹੀ ਹੈ, ਉਮਰਾਂ ਕੱਟਦੀ ਜਾ ਰਹੀ ਹੈ। ਜਿਉਂ ਮੂਸਾ ਆਖਦੇ ਨੇ ਚੂਹੇ ਨੂੰ, ਲਾਜ ਰੱਸੀ, ਲੱਜ ਲਾਜ ਆਇਆ ਲੱਜ ਤੋਂ, ਲੱਜ ਰੱਸੀ ਹੁੰਦੀ ਸੀ ਜਿਹਦੇ ਨਾਲ ਪਾਣੀ ਖਿੱਚੀਦਾ ਸੀ ਖੂਹਾਂ ਚੋਂ, ਯਾਦ ਹੈ ਨਾ, ਖਿੱਚਿਆ ਜੇ ਕਦੇ ਪਾਣੀ, ਐਕਸਪੀਰੀਅੰਸ ਕੀਤਾ ਡੋਲ ਸੁੱਟ ਕੇ ਖੂਹਾਂ ਚੋਂ ਪਾਣੀ ਖਿੱਚਣਾ, ਯਾਦ ਹੈ ਜੀ ਕਿਹਨੇ 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 ਖਿੱਚਿਆ ਨਹੀਂ, ਉਸਦੇ ਵਿੱਚ ਵੀ ਬੜਾ ਮਜ਼ਾ ਸੀ, ਮੈਂ ਖੁਦ ਖਿੱਚ ਕੇ ਦੇਖਿਆ। ਹਾਂਜੀ, ਔਰ ਖਿਆਲ ਦੇ ਰਹੇ ਸਤਿਗੁਰੂ ਕਿ ਜੇ ਚੂਹਾ ਰੱਸੀ ਟੁੱਕਣੀ ਸ਼ੁਰੂ ਕਰਦੇ ਇੱਕ ਪਾਸੇ ਟੁੱਕੀ ਜਾਏਗਾ, ਹੌਲੀ ਹੌਲੀ ਰੱਸੀ ਛੋਟੀ ਹੁੰਦੀ ਜਾਏਗੀ। ਤੋ ਆਵ ਕਟੈ ਨਰ ਨਾ ਬੂਝੈ ਨਿਤ ਹਰ ਰੋਜ਼ ਮੂਸਾ ਚੂਹਾ ਲਾਜ ਟੁਕਾਏ, ਰੱਸੀ ਟੁੱਕ ਟੁੱਕ ਕੇ ਛੋਟੀ ਕਰੀ ਜਾ ਰਿਹਾ, ਜ਼ਿੰਦਗੀ ਕੱਟ ਰਹੀ ਹੈ। ਹਾਂਜੀ,
ਗੁੜ ਮਿੱਠਾ ਮਾਇਆ ਪਸਾਰ ਪਸਰਿਆ ਮਨ ਮੁਖ ਲੱਗ ਮਾਖੀ ਪਚੈ ਪਚਾਏ।
ਗੁੜ ਮਿੱਠਾ ਮਾਇਆ ਪਸਰਿਆ ਮਨ ਮੁਖ ਲੱਗ ਮਾਖੀ ਪਚੈ ਪਚਾਏ। ਵੇਖਿਆ ਕਦੇ ਗੁੜ ਦੀ ਭੇਲੀ ਤੇ ਮੱਖੀ ਬਹਿ ਜਾਂਦੀ ਹੈ ਔਰ ਇਤਨੀ ਮਸਤ ਹੋ ਜਾਂਦੀ ਹੈ ਮਿੱਠੇ ਚ ਕਿ ਮਿੱਠੇ ਨਾਲ ਹੀ ਚਿਮਟ ਜਾਂਦੀ ਹੈ ਤੇ ਫਿਰ ਉੱਡਿਆ ਨਹੀਂ ਜਾਂਦਾ, ਜਾਨ ਚਲੀ ਜਾਂਦੀ ਹੈ। ਹਕੀਕਤ ਹੈ ਕਿ ਨਹੀਂ, ਇੰਡੀਆ ਉਹ ਗੁੜ ਦੀਆਂ ਪੇਲੀਆਂ ਇੰਜੀ ਪਈਆਂ ਹੁੰਦੀਆਂ ਨੇ ਬਗੈਰ ਟੱਕੀਆਂ ਹੀ, ਔਰ ਕਿਤਨੀਆਂ ਮੱਖੀਆਂ ਜਾ ਕੇ ਬਹਿੰਦੀਆਂ ਨੇ ਉੱਤੇ, ਔਰ ਕਈ ਵਾਰੀ ਤੇ ਮੱਖੀਆਂ ਹੀ ਦਿਸਦੀਆਂ ਹੁੰਦੀਆਂ ਨੇ ਪੇਲੀ ਤੇ, ਦਿਸਦੀ ਨਹੀਂ। ਔਰ ਵੇਖਿਆ ਜੇ ਕਦੇ ਕਿ ਕਈ ਤੇ ਚਿਮੜ ਜਾਂਦੀਆਂ ਨੇ ਨਾਲ, ਮਿੱਠੇ ਨਾਲ ਹੀ ਚਿਮਟ ਜਾਂਦੀਆਂ ਨੇ, ਚੀਕਣਾ ਆਉਂਦਾ ਗੁੜ ਔਰ ਉਸ ਨਾਲ ਚਿਮਟ ਜਾਂਦੀਆਂ ਨੇ, ਮਿੱਠੇ ਨਾਲ ਉੱਡਿਆ ਨਹੀਂ ਜਾਂਦਾ, ਜਾਨ ਚਲੀ ਜਾਂਦੀ ਹੈ ਪਰ ਮਿੱਠੇ ਦਾ ਸਵਾਦ ਨਹੀਂ ਉਹ ਛੱਡਦੀ। ਇਹੋ ਹੀ ਹਾਲ ਦੱਸ ਰਹੇ ਨੇ ਇਨਸਾਨ ਦਾ, ਮਾਇਆ ਬੜੀ ਮਿੱਠੀ ਹੈ, ਅਸੀਂ ਮੱਖੀਆਂ ਬਣ ਕੇ ਬੈਠੇ ਹਾਂ ਮਾਇਆ ਨਾਲ। ਉਹ ਮਿੱਠਾ ਛੱਡਣ ਨੂੰ ਸਾਡਾ ਜੀ ਨਹੀਂ ਕਰਦਾ, ਜਾਨ ਬੇਸ਼ੱਕ ਚਲੀ ਜਾਏ। ਹਕੀਕਤ ਹੈ ਕਈ ਦਾ ਨਾ, ਓਵਰ ਟਾਈਮ ਕਰ ਲਓ, ਓਵਰ ਟਾਈਮ ਕਰ ਲਓ ਮਿਲਦਾ ਹੈ, 8 ਘੰਟੇ ਲਾਏ ਨੇ ਉਹ 8 ਘੰਟਿਆਂ ਦਾ ਓਵਰ ਟਾਈਮ ਮਿਲਦਾ, ਹੋਰ ਕਰ ਲਓ ਫਿਰ ਸੌਣਾ ਹੀ ਹੈ ਨਾ, 16 ਘੰਟੇ ਸਹੀ ਪੈਸੇ ਮਿਲਦੇ ਨੇ, ਔਰ ਕਈ ਕਈ ਮਹੀਨੇ ਇਸੇ ਤਰ੍ਹਾਂ ਹੀ ਚੱਲਦਾ ਰਹਿੰਦਾ ਹੈ, ਹੁੰਦਾ ਕੀ ਹੈ, ਸਿਹਤ ਤੇ ਬੁਰਾ ਅਸਰ ਹੁੰਦਾ ਹੈ। ਇਹ ਮਿੱਠਾ ਹੀ ਬਣ ਗਿਆ ਹੈ ਨਾ, ਓਵਰ ਟਾਈਮ ਵੀ ਗੁੜ ਦੀ ਪੇਲੀ ਬਣ ਗਈ ਹੈ ਤੇ ਅਖੀਰ ਇੱਕ ਦਿਨ ਉਹਦੇ ਹੀ ਸੁਣੀ ਜਾ ਕੇ ਹਾਰਟ ਫੇਲ ਹੋ ਗਿਆ, ਖਤਮ ਹੋ ਗਿਆ। ਟੈਨਸ਼ਨ ਨਾਲ ਕਿੰਨੇ ਕੁ ਮਰਦੇ ਨੇ, ਹਾਰਟ ਫੇਲਾ ਨਾਲ ਕਿੰਨੇ ਕੁ ਮਰਦੇ ਨੇ, ਵੇਖਿਆ ਜੀ ਖੁੜਦੀ ਪੇਲੀ ਸਾਹਮਣੇ ਹੈ, ਦਿਸ ਰਹੀ ਹੈ, ਮਿੱਠਾ ਛੱਡਿਆ ਨਹੀਂ ਜਾ ਰਿਹਾ। ਇਸੇ ਤਰ੍ਹਾਂ ਮਾਇਆ ਅਨੇਕ ਰੂਪ ਵਿੱਚ ਮਿੱਠਾ ਬਣ ਕੇ ਬੈਠੀ ਹੈ, ਮਿੱਠੀ ਹੈ ਮਾਇਆ। ਧਨ ਦੌਲਤ ਖਾਤਰ ਬੰਦਾ ਦਿਨ ਰਾਤ ਇੱਕ ਕਰ ਦਿੰਦਾ ਹੈ, ਦਿਨ ਰਾਤ ਲੱਗਾ ਰਹਿੰਦਾ ਹੈ, ਮਿਹਨਤ ਮੁਸ਼ਕਤ ਕੋਈ ਆਰਾਮ ਨਹੀਂ, ਗੁੜ ਦੀ ਪੇਲੀ ਹੈ ਸਾਹਮਣੇ ਔਰ ਮੱਖੀ ਚਿਮਟ ਜਾਂਦੀ ਹੈ, ਗੁੜ ਖਾ ਖਾ ਕੇ ਉੱਥੇ ਹੀ ਮਰ ਜਾਂਦੀ ਹੈ, ਉੱਡ ਨਹੀਂ ਸਕਦੀ। ਹਾਂਜੀ,
ਪਾਈ ਰੇ ਮੈਂ ਮੀਤ ਸਖਾ ਪ੍ਰਭ ਸੋਈ।
ਇੱਕ ਵਾਰੀ ਫਿਰ ਇਸ ਦੇ ਅਰਥ ਦੇਖ ਲੈਣਾ,
ਗੁੜ
ਮਿੱਠਾ ਖਾ ਮਾਇਆ, ਮਾਇਆ ਹੈ ਗੁੜ ਵਰਗੀ ਮਿੱਠੀ ਹੈ, ਗੁੜ ਮਿੱਠਾ ਮਾਇਆ ਪਸਰਿਆ, ਇਹ ਮਾਇਆ ਦਾ ਪਸਾਰਾ ਹੈ, ਗੁੜ ਵਾਂਗੂ ਮਿੱਠਾ ਹੈ। ਮਨ ਮੁਖ ਲੱਗ ਮਾਖੀ ਪਚੈ ਪਚਾਏ, ਆਪਣੇ ਜਿਹੜੇ ਮਨ ਦੇ ਪਿੱਛੇ ਲੱਗਦੇ ਨੇ, ਮਨ ਦੇ ਪਿੱਛੇ ਤੁਰਦੇ ਨੇ, ਉਹ ਮੱਖੀ ਵਾਂਗੂ ਇਸ ਮਿੱਠੇ ਨਾਲ ਚਿਮਟ ਜਾਂਦੇ ਨੇ, ਪਚੈ ਪਚਾਏ ਉੱਥੇ ਹੀ ਮਰ ਜਾਂਦੇ ਨੇ, ਮੱਖੀ ਵਾਂਗੂ ਮਿੱਠੇ ਨਾਲ ਹੀ ਮੁੱਕ ਜਾਂਦੇ ਨੇ, ਖੁਆਰ ਹੁੰਦੇ ਨੇ, ਪਚੇ ਪਚਾਏ ਖੁਆਰ ਹੋਣਾ। ਹਾਂਜੀ,
ਪਾਈ ਰੇ ਮੈਂ ਮੀਤ ਸਖਾਂ ਪ੍ਰਭ ਸੋਏ।
ਭਾਈ ਰੇ ਮੈਂ ਮੀਤ ਸਖਾ ਪ੍ਰਭ ਸੋਏ। ਐ ਮੇਰੇ ਸਤਸੰਗੀ ਭਰਾਵੋ, ਮੈਂ ਮੀਤ ਸਖਾ ਪ੍ਰਭ ਸੋਏ, ਮੈਂ ਤੇ ਪ੍ਰਭੂ ਨੂੰ ਹੀ ਆਪਣਾ ਮਿੱਤਰ ਬਣਾ ਲਿਆ ਹੈ, ਮੈਂ ਤੇ ਈਸ਼ਵਰ ਨੂੰ ਹੀ ਆਪਣਾ ਸੱਜਣ ਬਣਾ ਲਿਆ ਹੈ। ਹਾਂਜੀ,
ਪੁੱਤ ਕਲਤ ਮੋ ਬਿਖ ਹੈ ਅੰਤ ਬੇਲੀ ਕੋਈ ਨਾ ਹੋਏ।
ਪੁੱਤ ਕਲਤ ਮੋ ਬਿਖ ਹੈ ਅੰਤ ਬੇਲੀ ਕੋਈ ਨਾ ਹੋਏ। ਪੁੱਤ ਪੁੱਤਰ, ਕਲਤ ਕਹਿੰਦੇ ਨੇ ਔਰਤ ਨੂੰ, ਘਰਵਾਲੀ, ਮਾਫ ਕਰਨਾ ਜੀ, ਕਿਸੇ ਨੂੰ ਐਵੇਂ ਨਾ ਲੱਗੇ, ਬੁਰਾ ਨਾ ਲੱਗੇ, ਲੇਕਿਨ ਇਹਦੇ ਇੱਕ ਉਦਾਹਰਣ ਹੈ। ਮੈਂ ਕਹਿ ਦਿਆਂ ਇੱਥੇ ਲਿਖਿਆ ਕਿ ਪੁੱਤਰ ਤੇ ਘਰਵਾਲੀ, ਇਹ ਮੋਹ ਤੇ ਬਿਖ ਹੈ, ਇਹਦੇ ਇੱਕ ਕਹਿਣ ਦਾ ਤਰੀਕਾ ਹੈ। ਕਈਆਂ ਲਈ ਤੇ ਮਰਦ ਵੀ ਬਿਖ ਨੇ, ਮਰਦ ਵੀ ਬਿਖ ਨੇ, ਇਹ ਤੇ ਕੋਈ ਕਿਸੇ ਨੇ ਜੀਵਨ ਕਿਸ ਤਰ੍ਹਾਂ ਦਾ ਬਣਾਇਆ ਉਸ ਤੇ ਆਧਾਰ ਹੈ। ਜੇ ਮਨ ਦੇ ਪਿੱਛੇ ਲੱਗਾ ਹੈ ਤੇ ਮਰਦ ਵੀ ਬਿਖ ਹੋ ਸਕਦਾ ਹੈ, ਔਰਤ ਵੀ ਬਿਖ ਹੋ ਸਕਦੀ। ਤੋ ਕਹਿੰਦੇ ਨੇ ਪੁੱਤ ਕਲਤ ਮੋਹ ਬਿਖ ਹੈ, ਮੋਹ ਕਹਿੰਦੇ ਨੇ ਪਿਆਰ, ਪਿਆਰ ਵਿੱਚ ਪਾਗਲ ਹੋ ਜਾਣਾ। ਪੁੱਤਰ ਧੀਆਂ ਦੇ ਔਲਾਦ ਦੇ ਮੋਹ ਵਿੱਚ ਸਭ ਕੁਝ ਭੁਲਾ ਦੇਣਾ, ਉਸ ਮੋਹ ਵਿੱਚ ਪਰਮਾਰਥ ਭੁਲਾ ਦੇਣਾ, ਪਰਮੇਸ਼ਰ ਭੁਲਾ ਦੇਣਾ, ਖੁਦਾ ਨੂੰ ਭੁਲਾ ਦੇਣਾ, ਪਰਿਵਾਰ ਦੇ ਮੋਹ ਵਿੱਚ, ਇਹ ਇੰਜ ਹੈ ਜਿਵੇਂ ਜ਼ਹਿਰ ਖਾ ਲੈਣਾ। ਪੁੱਤ ਕਲਤ ਮੋਹ ਬਿਖ ਹੈ, ਪੁੱਤਰਾਂ ਦਾ, ਔਰਤ ਦਾ ਮੋਹ ਇੰਜ ਹੈ ਜਿਵੇਂ ਜ਼ਹਿਰ ਹੈ। ਅੰਤ ਬੇਲੀ ਕੋਈ ਨਾ ਹੋਏ, ਅੰਤ ਬੇਲੀ ਕੋਈ ਨਾ ਹੋਏ, ਅੰਤ ਵੇਲੇ ਬੇਲੀ ਮਿੱਤਰ ਦੋਸਤ, ਕੋਈ ਸਾਥ ਨਹੀਂ ਦਿੰਦਾ ਅਖੀਰ ਵੇਲੇ, ਨਾ ਪੁੱਤਰ ਸਾਥ ਦੇ ਸਕੇਗਾ ਨਾ ਔਰਤ, ਇਸੇ ਤਰ੍ਹਾਂ ਔਰਤ ਜਾਏਗੀ ਤੇ ਮਰਦ ਸਾਥ ਨਹੀਂ ਦੇ ਸਕੇਗਾ, ਕੋਈ ਕਿਸੇ ਨੂੰ ਸਾਥ ਨਹੀਂ ਦੇ ਸਕੇਗਾ। ਭਾਵ ਉੱਥੇ ਤੇ ਲੇਖਾ ਤੁਸੀਂ ਆਪਣੇ ਕਰਮਾਂ ਦਾ ਆਪ ਦੇਣਾ। ਜੇ ਤੁਸੀਂ ਆਖੋ ਕਿ ਪੁੱਤਰ ਧੀਆਂ ਲਈ ਮੈਂ ਅਪਰਾਧ ਕਮਾਏ, ਇਹ ਜੋ ਅਪਰਾਧ ਕੀਤੇ, ਪਾਪ ਕੀਤੇ, ਮੈਂ ਪਰਿਵਾਰ ਲਈ ਕੀਤੇ, ਪੁੱਤਰ ਧੀਆਂ ਲਈ ਕੀਤੇ, ਪਤਨੀ ਲਈ ਕੀਤੇ, ਤੇ ਉੱਥੇ ਇਹੋ ਜਿਹੀ ਤੁਹਾਡੀ ਐਕਸਪਲੇਨੇਸ਼ਨ ਕਿਸੇ ਨੇ ਸੁਣਨੀ ਨਹੀਂ। ਉੱਥੇ ਤੇ ਲੇਖਾ ਜੀਵ ਨੂੰ ਆਪ ਹੀ ਦੇਣਾ ਪੈਣਾ। ਤੋ ਅੰਤ ਵੇਲੇ ਕੋਈ ਤੁਹਾਡਾ ਸਹਾਈ ਨਹੀਂ ਹੋ ਸਕੇਗਾ, ਕੋਈ ਮਿੱਤਰ ਨਹੀਂ ਬਣ ਸਕੇਗਾ। ਹਾਂਜੀ,
ਰਹਾਉ ਗੁਰਮਤੀ ਹਰ ਲਿਵ ਉਭਰੇ, ਅਲਪਤ ਰਹੇ
ਅਲਿਪਤ, ਅਲਿਪਤ
ਅਲਿਪਤ ਰਹੇ ਸਰਣਾਏ।
ਗੁਰਮਤੀ ਹਰ ਲਿਵ ਉਭਰੇ, ਜਿਨ੍ਹਾਂ ਨੇ ਗੁਰੂ ਦੀ ਮੱਤ ਲੈ ਕੇ ਈਸ਼ਵਰ ਨਾਲ ਲਿਵ ਲਾਈ, ਜਿਨ੍ਹਾਂ ਨੇ ਗੁਰੂ ਦੀ ਮੱਤ ਲੈ ਕੇ ਪ੍ਰਭੂ ਨਾਲ ਪਿਆਰ ਕੀਤਾ ਤੇ ਉਭਰੇ, ਉਭਰੇ ਮੈਨਾ ਉਹ ਉਤਾਂਹ ਉੱਠੇ, ਉਹ ਬਚ ਗਏ, ਉਹ ਇਸ ਜ਼ਹਿਰ ਤੋਂ ਬਚ ਗਏ। ਤੋ ਜਿਨ੍ਹਾਂ ਨੇ ਈਸ਼ਵਰ ਨਾਲ ਪਿਆਰ ਕੀਤਾ ਉਹ ਬਚ ਗਏ। ਅਲਿਪਤ ਰਹੇ ਸ਼ਰਨਾਈ, ਉਹ ਗੁਰੂ ਦੀ ਸ਼ਰਨ ਵਿੱਚ ਆ ਕੇ ਤੇ ਅਲਿਪਤ, ਅਲਿਪਤ ਕਹਿੰਦੇ ਨੇ ਮਾਇਆ ਤੋਂ ਨਿਰਲੇਪ, ਜਿਸ ਤਰ੍ਹਾਂ ਮਾਇਆ ਤੋਂ ਨਿਰਲੇਪ, ਇਸ ਤਰ੍ਹਾਂ ਮੋਹ ਤੋਂ ਨਿਰਲੇਪ ਹੋ ਗਏ, ਪਰਿਵਾਰ ਦੇ ਮੋਹ ਤੋਂ ਨਿਰਲੇਪ ਹੋ ਗਏ, ਪਰਿਵਾਰ ਦਾ ਮੋਹ ਉਹਨਾਂ ਨੂੰ ਇਫੈਕਟ ਨਹੀਂ ਕਰ ਸਕਿਆ। ਭਾਵ ਪਰਿਵਾਰ ਦੇ ਮੋਹ ਵਿੱਚ ਹੀ ਉਹ ਰਹਿੰਦੇ ਰਹੇ, ਪਰਿਵਾਰ ਦੇ ਵਿੱਚ ਹੀ ਰਹਿੰਦੇ ਰਹੇ, ਲੇਕਿਨ ਉਹ ਮੋਹ ਦੇ ਵਿੱਚ ਗੁੰਮ ਨਹੀਂ ਗਏ।
ਡਿਟੈਚਡ,
ਡਿਟੈਚਡ, ਦੇ ਰਿਮੇਨ ਡਿਟੈਚਡ ਵਾਈਲ ਇੰਜੋਇੰਗ ਦ ਲਵ ਆਫ ਦ ਫੈਮਿਲੀ, ਪਿਆਰ ਮਾਣਦੇ ਹੋਏ ਪਰਿਵਾਰ ਦਾ, ਉਹ ਪਰਿਵਾਰ ਵਿੱਚ ਖੁੱਬੇ ਨਹੀਂ, ਉਹਨਾਂ ਨੇ ਮੋਹ ਨੂੰ ਚਿੱਕੜ ਨਹੀਂ ਬਣਾਇਆ, ਦਲ ਦਲ ਨਹੀਂ ਬਣਾਇਆ, ਉਹ ਖੁੱਬੇ ਨਹੀਂ ਉਹਦੇ ਚ। ਹਾਂਜੀ,
ਉਨੀ ਚਲਨ ਸਦਾ ਨਿਹਾਲਿਆ ਹਰ ਖਰਚ ਲਿਆ ਪਤ ਪਾਏ।
ਉਨੀ ਚਲਨ ਸਦਾ ਨਿਹਾਲਿਆ, ਨਿਹਾਲਿਆ ਨਜ਼ਰ ਸਾਹਮਣੇ ਰੱਖਿਆ, ਵੇਖਿਆ, ਨਿਹਾਲਿਆ ਵੇਖਿਆ, ਉਹਨਾਂ ਨੇ ਸਦਾ ਨਿਗਾਹ ਸਾਹਮਣੇ ਇਹ ਰੱਖਿਆ, ਕੀ ਰੱਖਿਆ, ਚੱਲਣ, ਇੱਕ ਦਿਨ ਇੱਥੋਂ ਚੱਲਣਾ, ਇੱਕ ਦਿਨ ਜਾਣਾ, ਇੱਥੇ ਹਮੇਸ਼ਾ ਲਈ ਮੈਂ ਨਹੀਂ ਆਇਆ। ਉਹਨਾਂ ਨੇ ਮੌਤ ਚੇਤੇ ਰੱਖੀ, ਚੱਲਣ ਇੱਥੋਂ ਚੇਤੇ ਰੱਖਿਆ। ਉਹ ਮਹਿਮਾਨ ਬਣ ਕੇ ਰਹੇ, ਉਹ ਮੇਜ਼ਬਾਨ ਬਣ ਕੇ ਨਹੀਂ ਰਹੇ। ਉਹਨਾਂ ਨੇ ਯਾਦ ਰੱਖਿਆ ਕਿ ਇੱਥੋਂ ਚਲੇ ਜਾਣਾ, ਮੈਂ ਤੇ ਮੁਸਾਫਰ। ਉਹਨੇ ਚੱਲਣ ਸਦਾ ਨਿਹਾਲਿਆ, ਨਿਹਾਲਿਆ ਵੇਖਿਆ, ਉਹਨਾਂ ਨੇ ਮੌਤ ਚੇਤੇ ਰੱਖੀ। ਖਰਚ ਲਿਆ ਪਤ ਪਾਏ, ਔਰ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਜੀਵਨ ਸਫ਼ਰ ਕਰਕੇ ਇੱਥੋਂ ਤੁਰ ਜਾਣ, ਤੇ ਉਹ ਸਫ਼ਰ ਲਈ ਖਰਚ ਵੀ ਇਕੱਠਾ ਕਰਦੇ ਰਹੇ। ਇੱਥੋਂ ਤੁਰ ਜਾਣਾ, ਇਸ ਲਈ ਅੱਗੇ ਜਿਹੜਾ ਖਰਚ ਚਾਹੀਦਾ ਉਹ ਇਕੱਠਾ ਕਰੋ, ਅੱਗੇ ਜੋ ਚੀਜ਼ ਕੰਮ ਆਏਗੀ ਉਹ ਇਕੱਠੀ ਕਰੋ। ਹਾਂਜੀ।
ਗੁਰਮੁਖੀ ਦਰਗਹਿ ਮੰਨੀਏ ਹਰ ਆਪ ਲਏ ਗੱਲ ਲਾਏ।
ਗੁਰਮੁਖੀ ਦਰਗਹਿ ਮੰਨੀਏ ਹਰੀ ਆਪ ਲਏ ਗੱਲ ਲਾਏ। ਜੇ ਗੁਰੂ ਦੀ ਸਿੱਖਿਆ ਤੇ ਤੁਰੀਏ ਤੇ ਦਰਗਹਿ ਮੰਨੀਏ, ਦਰਗਾਹ ਦੇ ਵਿੱਚ ਫਿਰ ਤੁਹਾਨੂੰ ਆਦਰ ਸਨਮਾਨ ਮਿਲਦਾ, ਉੱਥੇ ਤੁਹਾਡੀ ਮਾਨਤਾ ਹੈ, ਉੱਥੇ ਆਦਰ ਸਨਮਾਨ ਮਿਲੇਗਾ। ਜੇ ਗੁਰੂ ਦੇ ਸਨਮੁਖ ਰਹੋਗੇ, ਗੁਰੂ ਦੀ ਸਿੱਖਿਆ ਲਓਗੇ, ਹਰੀ ਆਪ ਲਏ ਗੱਲ ਲਾਏ, ਉੱਥੇ ਫਿਰ ਗੁਰੂ ਤੁਹਾਨੂੰ ਗੱਲ ਨਾਲ ਲਾ ਲਏਗਾ। ਹਾਂਜੀ।
ਗੁਰਮੁਖਾਂ ਨੂੰ ਪੰਥ ਪ੍ਰਗਟਾ ਪ੍ਰਗਟਾ ਦਰ ਠਾਕ ਨਾ ਕੋਈ ਪਾਏ।
ਗੁਰਮੁਖਾਂ ਨੂੰ ਹਾਂਜੀ
ਪੰਥ ਪ੍ਰਗਟਾ
ਗੁਰਮੁਖਾਂ ਨੂੰ ਪੰਥ ਪ੍ਰਗਟਾ
ਦਰ ਠਾਕ ਨਾ ਕੋਈ ਪਾਏ।
ਦਰ ਠਾਕ ਨਾ ਕੋਈ ਪਾਏ, ਕਿਹੜੇ ਗੁਰੂ ਵੱਲ ਮੂੰਹ ਕਰ ਲੈਂਦੇ ਨੇ ਉਹਨਾਂ ਨੂੰ ਪੰਥ ਕਹਿੰਦੇ ਨੇ, ਰਾਹ।